वाहे गुरु साहिब जीओ, हम अंधुले अंध बिखे बिखराते, क्यों चाल गुर चाले, सतगुर दया करे सुख दाता, हम लावह आपन पाले, तुमरी शरण तुम्हारी आशा, तुम ही सज्जन सुहेले, राखो राखन हार दयाला, नानक कर के गोले, जप तप संजम तरम नाक माया, सेवा साद ना जानिया हर राया, कहु नानक हम नीच करमा, शरण परे की राखो शर्मा, बेसुमार अथाह अगणत अतोल, जौ बुलावो हो त्यौ नानक दास बोले, जौ बुलावो हो त्यौ नानक दास बोले, सतनाम वाहे गुरु साहिब जीओ। सलोक महला पंजवा, नदी तरंदड़ी मैडा खोज न खुंबे, मंज मोहब्बत तेरी तो सहचरणी, मैडा ही अड़ा सीतम हर नानक तुल्हा बेड़ी, नदी तरंदड़ी मैडा खोज न खुंबे, मंज मोहब्बत तेरी तो सहचरणी, मैडा ही अड़ा सीतम हर नानक तुल्हा बेड़ी। महला पंजवा, जिन्ना दिसंदड़िया दुरमत वन्ये, मित्र असाडड़े से, हो टूड़े दी जग सबाया, जन नानक विरले के पौड़ी, आवे साहिब चित तेरे अपगता डिठिया, मन की कटिए मैल साध संग उठिया, जन्म मरण पौ कटिए जन का शब्द जाप, बंधन खोलन संत दूत सब जाहि शाप, तिस स्यो लायन रंग जिस दी सब तारिया, ऊची हूं ऊचा थान अगम अपारिया, रैन दिनस कर जोड़ सास सास ते आई है, ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਰਹਿਣ ਦਿਨਸ ਕਰ ਜੋੜ ਸਾਸ ਸਾਸ ਤਿਆਈਐ ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਰ ਸੰਗਤ ਜੀਓ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਹੈ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵਾਹਿਗੁਰੂ ਨਾਮ ਸਿਮਰਨ ਔਰ ਆਸਾ ਕੀ ਵਾਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ੍ਰਵਣ ਕੀਤਾ ਹੈ। ਹੁਣ ਚੱਲ ਰਹੀ ਲੜੀ ਵਾਰ ਗੁਰਬਾਣੀ ਵਿਚਾਰ ਦਾ ਸਮਾਂ ਹੋਇਆ ਹੈ। ਜੋ ਪਾਵਨ ਸ਼ਬਦ ਆਪ ਜੀ ਨੇ ਸ੍ਰਵਣ ਕੀਤਾ ਹੈ ਇਹ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਮੁਬਾਰਕ ਰਸਨਾਂ ਤੋਂ ਉਚਾਰਨ ਕੀਤੀ ਹੋਈ ਗੋਜਰੀ ਕੀ ਵਾਰ ਦੀ ਨੌਵੀਂ ਪੌੜੀ ਹੈ ਔਰ ਉਸਦੇ ਨਾਲ ਲੱਗਦੇ ਦੋ ਸਲੋਕ ਉਹ ਵੀ ਪੰਜਵੇਂ ਗੁਰਦੇਵ ਜੀ ਦੁਆਰਾ ਹੀ ਉਚਾਰਨ ਹਨ। ਅੱਜ ਦੇ ਇਸ ਪਹਿਲੇ ਸਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਇੱਕ ਨਦੀ ਦਾ ਜ਼ਿਕਰ ਕਰਦੇ ਨੇ, ਫਿਰ ਮਹਾਰਾਜ ਐਸੀ ਵੀ ਕਿਰਪਾ ਕਰਦੇ ਨੇ ਇਹ ਨਦੀ ਨੂੰ ਮੈਂ ਤੈਰ ਲਿਆ। ਮੈਡਾ ਸ਼ਬਦ ਵਰਤਿਆ ਹੈ ਸਤਿਗੁਰਾਂ ਨੇ। ਇਹ ਜਿਹੜੇ ਬਹੁਤ ਸਾਰੇ ਸ਼ਬਦ ਸਲੋਕ ਦੋਨਾਂ ਸਲੋਕਾਂ ਦੇ ਵਿੱਚ ਅੱਜ ਸਤਿਗੁਰਾਂ ਨੇ ਵਰਤੇ ਨੇ ਤੇ ਪਿਛਲੇ ਕੁਝ ਸਲੋਕਾਂ ਦੇ ਵਿੱਚ ਵੀ ਆਏ ਨੇ, ਇਹਨੂੰ ਲਹਿੰਦੀ ਪੰਜਾਬੀ ਕਹਿੰਦੇ ਨੇ। ਜਿਹੜੇ ਪਾਸੇ ਬਾਬਾ ਫਰੀਦ ਜੀ ਦਾ ਅਸਥਾਨ ਹੈ ਉਸ ਪਾਸੇ ਮੁਲਤਾਨ ਵਾਲੀ ਸਾਈਡ ਤੇ ਇਹ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ। ਅਸੀਂ ਕਹਿੰਦੇ ਹਾਂ ਮੇਰਾ ਹੈ, ਉਹ ਕਹਿੰਦੇ ਨੇ ਮੈਡਾ। ਅਸੀਂ ਕਹਿੰਦੇ ਹਾਂ ਮੈਂ, ਉਹ ਕਹਿੰਦੇ ਨੇ ਮੂੰਹ। ਤੋ ਇਸ ਤਰ੍ਹਾਂ ਦੇ ਨਾਲ ਚੜ੍ਹਦੀ ਪੰਜਾਬੀ ਤੇ ਲਹਿੰਦੀ ਪੰਜਾਬੀ ਦੇ ਵਿੱਚ ਇਹ ਥੋੜਾ ਜਿਹਾ ਫਰਕ ਹੈ। ਚੜ੍ਹਦਾ ਪੰਜਾਬ, ਚੜ੍ਹਦੀ ਪੰਜਾਬੀ, ਉਹ ਜੋ ਅੱਜ ਕੱਲ੍ਹ ਹਿੰਦੁਸਤਾਨ ਦਾ ਇੱਕ ਹਿੱਸਾ ਹੈ, ਉਹ ਪੰਜਾਬ ਦਾ ਹਿੱਸਾ ਜਿਹੜਾ ਹਿੰਦੁਸਤਾਨ ਦੇ ਵਿੱਚ। ਲਹਿੰਦੀ ਪੰਜਾਬੀ ਉਹ ਪਾਕਿਸਤਾਨ ਦੇ ਵਿੱਚ ਆ ਗਿਆ ਪੰਜਾਬ, ਪੰਜਾਬ ਦਾ ਉਹ ਹਿੱਸਾ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਮੁਲਤਾਨ ਦਾ ਇਲਾਕਾ। ਬਾਬਾ ਫਰੀਦ ਜੀ ਜਿਸ ਇਲਾਕੇ ਤੋਂ ਸਨ ਉਹਨਾਂ ਦੇ ਵੀ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਪਾਏ ਜਾਂਦੇ ਨੇ। ਤੋ ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਮੈਡਾ, ਮੇਰਾ ਪੈਰ ਨਦੀ ਦੇ ਵਿੱਚ ਖੁਬਾ ਨਹੀਂ, ਮੇਰੇ ਪੈਰ ਦੇ ਨਿਸ਼ਾਨ ਵੀ ਨਹੀਂ ਲੱਗੇ, ਮੇਰਾ ਪੈਰ ਵੀ ਗਿੱਲਾ ਨਹੀਂ ਹੋਇਆ। ਨਦੀ ਸੀ, ਨਦੀ ਨੂੰ ਮੈਂ ਪਾਰ ਕਰ ਦਿੱਤਾ ਹੈ ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਮੇਰਾ ਪੈਰ ਵੀ ਗਿੱਲਾ ਨਹੀਂ ਹੋਇਆ, ਨਿਸ਼ਾਨ ਵੀ ਨਹੀਂ ਪਿਆ। ਹੁਣ ਦੇਖਣ ਨੂੰ ਤੇ ਇਹ ਕਰਾਮਾਤ ਲੱਗਦੀ, ਕੋਈ ਨਦੀ ਤੋਂ ਪਾਰ ਹੋ ਜਾਵੇ ਔਰ ਪੈਰ ਵੀ ਗਿੱਲਾ ਨਾ ਹੋਵੇ, ਬੜੀ ਅਨੋਖੀ ਗੱਲ। ਔਰ ਇਲਾਹੀ ਬੋਲ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਦਰਅਸਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਚਾਰ ਨਦੀਆਂ ਦਾ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਨੇ। ਇਸ ਸੰਸਾਰ ਨੂੰ ਔਰ ਸੰਸਾਰ ਦੇ ਵਿੱਚ ਜਿਹੜੇ ਵਿਸ਼ੇ ਵਿਕਾਰ ਨੇ ਜਿਸ ਨੂੰ ਮਾਇਆ ਆਖਿਆ ਗਿਆ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ, ਇਹ ਵਿਸ਼ੇ ਵਿਕਾਰ, ਇਹ ਮਾਇਆ, ਇਸ ਦੇ ਤਾਂ ਹੀ ਧਾਰਮਿਕ ਗ੍ਰੰਥ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁਝ ਸ਼ਬਦ ਵਰਤੇ ਗਏ ਨੇ। ਜਿਵੇਂ ਸ਼ਬਦ ਵਰਤਿਆ ਗਿਆ ਹੈ ਨਾਗਨੀ, ਮਾਇਆ ਦੇ ਤਾਂ ਵਿਕਾਰਾਂ ਦੇ ਤਾਂ ਸਤਿਗੁਰੂ ਨਾਗਨੀ ਕਹਿੰਦੇ ਨੇ। ਜਿਵੇਂ ਸੱਪ ਤੋਂ ਡਰ ਲੱਗਦਾ ਇਸ ਤਰ੍ਹਾਂ ਦੇ ਨਾਲ ਖਤਰਨਾਕ ਸੱਪ ਦੀ ਤਰ੍ਹਾਂ ਮਾਇਆ ਹੋਈ ਨਾਗਨੀ। ਫਿਰ ਸਤਿਗੁਰੂ ਮਹਾਰਾਜ ਸੰਸਾਰ ਨੂੰ ਸਮੁੰਦਰ ਨਾਲ ਵੀ ਤੁਲਨਾ ਦਿੰਦੇ ਨੇ, ਵਿਕਾਰਾਂ ਦੇ ਤਾਂ ਸਮੁੰਦਰ ਬਿਆਨ ਕਰਨਾ। ਫਿਰ ਸਤਿਗੁਰੂ ਕਿਧਰੇ ਕਿਧਰੇ ਦਰਿਆ ਕਹਿੰਦੇ ਨੇ, ਅੱਜ ਮਹਾਰਾਜ ਸੰਸਾਰ ਦੇ ਤਾਂ ਨਦੀ ਕਹਿੰਦੇ ਨੇ। ਔਰ ਇਹ ਨਦੀਆਂ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਗਿਣਤੀ ਦੇ ਵਿੱਚ ਚਾਰ ਬਿਆਨ ਕਰਦੇ ਨੇ, ਔਰ ਚਾਰਾਂ ਦੇ ਸਤਿਗੁਰੂ ਨਾਮ ਵੀ ਦੱਸਦੇ ਨੇ। ਪਾਵਨ ਬੋਲ ਨੇ ਮਾਝ ਰਾਗ ਦੀ ਵਾਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ। ਇਹ ਚਾਰ ਨਦੀਆਂ ਨੇ ਔਰ ਚਾਰੇ ਪਾਣੀ ਦੀਆਂ ਨਹੀਂ ਨੇ। ਆਮ ਤੌਰ ਤੇ ਪਾਣੀ ਦੀਆਂ ਨਦੀਆਂ ਸੰਸਾਰ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਵਗਦੀਆਂ ਨੇ, ਦਿਖਾਈ ਦਿੰਦੀਆਂ। ਸਤਿਗੁਰੂ ਕਹਿੰਦੇ ਨੇ, ਮਨੁੱਖ ਦੇ ਹਿਰਦੇ ਦੇ ਵਿੱਚ, ਸਰੀਰ ਦੇ ਵਿੱਚ, ਮਨ ਦੇ ਅੰਦਰ ਚਾਰ ਨਦੀਆਂ ਵਗ ਰਹੀਆਂ ਨੇ, ਪਰ ਇਹ ਨਦੀਆਂ ਪਾਣੀ ਦੀਆਂ ਨਹੀਂ ਨੇ। ਕਾਹਦੀਆਂ ਨੇ? ਚਾਰੇ ਨਦੀਆਂ ਅੱਗ, ਅੱਗ ਦੀਆਂ ਨਦੀਆਂ ਵਗਦੀਆਂ ਨੇ। ਚਾਰਾਂ ਦੇ ਫਿਰ ਸਤਿਗੁਰੂ ਨਾਮ ਬਿਆਨ ਕਰਦੇ। ਹੰਸ, ਹਿੰਸਾ, ਅਗਲੇ ਦੇ ਉੱਪਰ ਹਮਲਾ ਕਰਨਾ, ਹਮਲਾਵਰ ਹੋਣਾ, ਆਕਰਮਕ ਹੋਣਾ, ਹਿੰਸਾ। ਫਿਰ ਹੇਤ, ਹੇਤ ਕਹਿੰਦੇ ਨੇ ਮੋਹ ਦੇ ਤਾਂ। ਲੋਭ ਹੈ, ਫਿਰ ਕੋਪ ਕ੍ਰੋਧਿਤ ਹੋ ਜਾਣਾ, ਗੁੱਸਾ ਹੈ, ਕ੍ਰੋਧ। ਤੋ ਇਹ ਚਾਰ ਨਦੀਆਂ ਤੇ ਮਨੁੱਖ ਦੇ ਅੰਦਰ ਨੇ ਔਰ ਚਾਰੇ ਅੱਗ ਦੀਆਂ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਰਹਿਰਾਸ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ। ਉੱਥੇ ਵੀ ਸਤਿਗੁਰੂ ਕਿਰਪਾ ਕਰਦੇ ਨੇ, ਤਿਤ ਸਰਵਰੜੈ ਭਈ ਲੈ ਨਿਵਾਸਾ। ਉਸ ਸਰਵਰ ਦੇ ਵਿੱਚ, ਉਸ ਸਰੋਵਰ ਦੇ ਵਿੱਚ ਵਾਸਾ ਹੈ ਮਨੁੱਖ ਦਾ। ਕਿਹੜੇ ਦੇ ਵਿੱਚ? ਪਾਣੀ ਪਾਵਕ ਤਿੰਨੇ ਕੀ ਆ, ਜਿਸ ਦੇ ਵਿੱਚ ਪਰਮਾਤਮਾ ਨੇ ਪਾਣੀ ਨਹੀਂ ਬਣਾਇਆ, ਪਾਵਕ ਪਾਈ। ਪਾਵਕ ਕਹਿੰਦੇ ਨੇ ਅੱਗ ਦੇ ਤਾਂ। ਪਾਣੀ ਪਾਵਕ ਤਿੰਨੇ ਕੀ ਆ, ਔਰ ਇਹ ਸੰਸਾਰ ਇਸ ਤਰ੍ਹਾਂ ਦਾ ਹੈ, ਪਾਣੀ ਦਾ ਸਾਗਰ ਨਹੀਂ ਹੈ, ਨਦੀ ਪਾਣੀ ਦੀ ਨਹੀਂ ਹੈ, ਚਾਰੇ ਨਦੀਆਂ ਅੱਗ। ਤੋ ਇਹ ਅੱਗ ਦੀ ਨਦੀ, ਸਤਿਗੁਰੂ ਕਹਿੰਦੇ ਨੇ ਅੱਗ ਦਾ ਸਰੋਵਰ। ਸ਼ਬਦ ਥੋੜੇ ਜਿਹੇ ਜ਼ਰੂਰ ਬਦਲੇ ਨੇ, ਕਿਧਰੇ ਅੱਗ ਕਿਧਰੇ ਸਰੋਵਰ। ਫਿਰ ਸਤਿਗੁਰੂ ਨਦੀ ਸਮੁੰਦਰ ਬਿਆਨ ਕਰਦੇ ਨੇ, ਔਰ ਮਹਾਰਾਜ ਕਿਰਪਾ ਕਰਦੇ ਨੇ, ਪਵਹੇ ਦੱਜੇ ਨਾਨਕਾ ਤਰੀਏ ਚਰਨੀ ਲੱਗ। ਆਮ ਤੌਰ ਤੇ ਮਨੁੱਖ ਇਸ ਨਦੀਆਂ ਦੇ ਵਿੱਚ ਜਿਹੜਾ ਵੀ ਪੈਂਦਾ ਹੈ ਦੱਜੇ ਸੜ ਜਾਂਦਾ, ਔਰ ਤਕਰੀਬਨ ਮਨੁੱਖ ਸੜਿਆ ਹੀ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਫਿਰ ਰਹਿਰਾਸ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ, ਜੋ ਇਹਨਾਂ ਨਦੀਆਂ ਦੇ ਵਿੱਚ ਇਸ ਸਰੋਵਰ ਦੇ ਵਿੱਚ ਪੈਂਦਾ ਹੈ ਉਹ ਡੁੱਬ ਜਾਂਦਾ। ਹਮ ਦੇਖਾ ਤਹਿ ਡੂਬੀ ਅਲੇ। ਸਤਿਗੁਰੂ ਨਿਗਾਹ ਮਾਰ ਕੇ ਦੇਖਦੇ ਨੇ, ਸਾਰੇ ਸੰਸਾਰ ਦਾ ਭਰਮਣ ਕੀਤਾ ਹੈ ਮਹਾਰਾਜ ਨੇ, ਸਾਰਾ ਸੰਸਾਰ ਘੁੰਮਿਆ, ਔਰ ਸਾਰੇ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਸਤਿਗੁਰੂ ਦੇਖਦੇ ਨੇ ਸੰਸਾਰ ਤੇ ਡੁੱਬਾ ਹੋਇਆ ਇਹ ਚਾਰੇ ਨਦੀਆਂ ਦੇ ਵਿੱਚ। ਕਿਉਂ ਡੁੱਬ ਗਿਆ ਹੈ ਮਹਾਰਾਜ? ਇਹਦਾ ਕਾਰਨ, ਨਦੀ ਦੇ ਵਿੱਚ ਕੋਈ ਕਿਉਂ ਡੁੱਬ ਗਿਆ ਹੈ? ਬਾਹਰ ਦੀ ਨਦੀ ਦੇ ਵਿੱਚ ਵੀ ਇਤਨੇ ਮਨੁੱਖ ਨਹੀਂ ਡੁੱਬਦੇ ਜਿਤਨਾ ਕਿ ਤੁਸੀਂ ਕਹਿ ਰਹੇ ਹੋ। ਬਾਹਰ ਦੀਆਂ ਨਦੀਆਂ ਨੇ, ਸਮੁੰਦਰ ਹੈ, ਦਰਿਆ ਨੇ, ਕਿਧਰੇ ਕਿਧਰੇ ਕੋਈ ਘਟਨਾ ਆਉਂਦੀ ਹੈ ਕਿ ਫਲਾਣਾ ਨਦੀ ਦੇ ਵਿੱਚ ਡੁੱਬ ਗਿਆ, ਫਲਾਣਾ ਸਮੁੰਦਰ ਦੇ ਵਿੱਚ ਡੁੱਬ ਗਿਆ। ਬਹੁਤ ਬੇੜੇ ਸਮੁੰਦਰ ਦੇ ਵਿੱਚੋਂ ਦੀ ਲੰਘਦੇ ਨੇ, ਜਹਾਜ਼ ਬੰਦਰਗਾਹਾਂ ਤੋਂ ਚੱਲਦੇ ਨੇ, ਦੂਸਰੇ ਦੇਸ਼ਾਂ ਦੇ ਵਿੱਚ ਪਹੁੰਚਦੇ ਨੇ। ਕਿਧਰੇ ਕੋਈ ਕਾਰਨ ਹੋਵੇ, ਕੋਈ ਹਾਦਸਾ ਹੋ ਜਾਏ, ਕੋਈ ਜਹਾਜ਼ ਸਮੁੰਦਰ ਦੇ ਵਿੱਚ ਡੁੱਬਦਾ ਹੈ, ਔਰ ਬਹੁਤ ਸਾਰੇ ਜਹਾਜ਼ ਅੱਜ ਵੀ ਸਮੁੰਦਰ ਦੇ ਵਿੱਚ ਡੁੱਬੇ ਹੋਏ ਪਾਏ ਜਾਂਦੇ ਨੇ, ਖੋਜ ਕਰਦੇ ਨੇ, ਜੋ ਪਾਣੀ ਦੀ ਖੋਜ, ਸਮੁੰਦਰ ਦੀ ਸਾਇੰਸ। ਤੋ ਬਹੁਤ ਸਾਰੇ ਜਹਾਜ਼ ਸਮੁੰਦਰ ਦੇ ਵਿੱਚ ਡੁੱਬੇ ਨੇ, ਪਰ ਇਤਨੇ ਜ਼ਿਆਦਾ ਨਹੀਂ ਨੇ। ਜਿਹੜੇ ਹਿਸਾਬ ਦੇ ਨਾਲ ਜਹਾਜ਼ ਬੇੜੇ ਚੱਲਦੇ ਨੇ ਸਮੁੰਦਰ ਦੇ ਵਿੱਚ, ਉਹਦੇ ਵਿੱਚੋਂ ਤੇ 1-2% ਹੀ ਡੁੱਬਦੇ ਨੇ, ਬਾਕੀ ਦੇ ਸਾਰੇ ਪਾਰ ਲੰਘ ਜਾਂਦੇ ਨੇ। ਪਰ ਤੁਸੀਂ ਕਹਿ ਰਹੇ ਹੋ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤੇ ਦੇਖਦਾ ਸਾਰੇ ਡੁੱਬੇ ਹੋਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਮਹਾਰਾਜ ਐਸਾ ਕੀ ਕਾਰਨ ਬਣਿਆ ਹੈ? ਮਨੁੱਖ ਕਿਉਂ ਡੁੱਬ ਗਿਆ? ਕਿਆ ਮਨੁੱਖ ਨੂੰ ਸਮਝ ਨਹੀਂ ਇਹ ਨਦੀ ਹੈ, ਇਹ ਸਮੁੰਦਰ? ਸਤਿਗੁਰੂ ਮਹਾਰਾਜ ਫਿਰ ਉਹਦਾ ਕਾਰਨ ਬਿਆਨ ਕਰਦੇ ਨੇ, ਇਹ ਕਿਉਂ ਡੁੱਬ ਗਿਆ। ਡੁੱਬਣ ਦਾ ਕਾਰਨ ਸਤਿਗੁਰੂ ਦੱਸਦੇ ਨੇ। ਭਾਈ ਗੁਰਦਾਸ ਫਿਰ ਲਿਖਦੇ ਨੇ, ਗੁਰਮਤਿ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਕਹਿੰਦੇ ਨੇ, ਮਨੁੱਖ ਸੰਸਾਰ ਦੇ ਵਿੱਚ, ਨਦੀਆਂ ਦੇ ਵਿੱਚ, ਇਹਨਾਂ ਚਾਰਾਂ ਦੇ ਵਿੱਚ ਤਾਂ ਡੁੱਬ ਗਿਆ ਹੈ, ਮਨੁੱਖ ਦੇ ਕੋਲ ਗੁਰੂ ਨਹੀਂ ਹੈ, ਮਨੁੱਖ ਨੇ ਗੁਰੂ ਦੇ ਚਰਨਾਂ ਨੂੰ ਨਹੀਂ ਪਕੜਿਆ। ਸਿੱਧਾਂ ਦੇ ਨਾਲ ਗੱਲਬਾਤ ਕਰਦਿਆਂ ਵੀ ਸਤਿਗੁਰੂ ਸਿੱਧਾਂ ਨੂੰ ਸਮਝਾਉਂਦੇ ਨੇ ਬਾਜ ਗੁਰੂ ਡੁੱਬਾ ਸੰਸਾਰ। ਸੰਸਾਰ ਡੁੱਬ ਗਿਆ ਹੈ ਇਹ ਵਿਕਾਰਾਂ ਦੇ ਵਿੱਚ, ਨਦੀਆਂ ਦੇ ਵਿੱਚ। ਕਿਉਂ? ਬਾਜ ਗੁਰੂ, ਮਨੁੱਖ ਗੁਰੂ ਤੋਂ ਬਗੈਰ ਜੀਵਨ ਬਤੀਤ ਕਰਦਾ। ਮਨੁੱਖ ਕਹਿੰਦਾ ਗੁਰੂ ਦੀ ਲੋੜ ਕੀ ਹੈ, ਸੰਗਤ ਦੀ ਲੋੜ ਕੀ। ਤੂੰ ਸੰਗਤ ਤੋਂ ਬਗੈਰ, ਗੁਰੂ ਤੋਂ ਬਗੈਰ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਏ? ਸਤਿਗੁਰੂ ਕਹਿੰਦੇ ਨੇ ਜਿਵੇਂ ਕੋਈ ਸਮੁੰਦਰ ਦੇ ਵਿੱਚ, ਕੋਈ ਨਦੀ ਦੇ ਵਿੱਚ ਡੁੱਬ ਜਾਏ, ਇਸ ਤਰ੍ਹਾਂ ਦੀ ਹਾਲਤ ਹੁੰਦੀ। ਗੁਰੂ ਦਾ ਇਹ ਕੰਮ ਹੈ ਜਿਹੜਾ ਜਹਾਜ਼ ਦਾ ਕੰਮ ਹੈ। ਸਮੁੰਦਰ ਦੇ ਵਿੱਚੋਂ ਪਾਰ ਕਰਨ ਦੇ ਲਈ ਜੋ ਕੰਮ ਜਹਾਜ਼ ਕਰਦਾ ਏ, ਜੀਵਨ ਦੇ ਵਿੱਚ ਇਹੀ ਕੰਮ ਗੁਰੂ ਕਰਦਾ। ਤੇ ਹੁਣ ਕਿਸੇ ਨੇ ਨਦੀ ਤੋਂ ਸਮੁੰਦਰ ਤੋਂ ਪਾਰ ਹੋਣਾ ਹੋਵੇ, ਆਖੇ ਬੇੜੇ ਦੀ, ਜਹਾਜ਼ ਦੀ ਲੋੜ ਨਹੀਂ, ਹੋਰ ਕੋਈ ਰਸਤਾ ਨਾ ਹੋਵੇ। ਪੁਰਾਣੇ ਦਿਨ ਆਮ ਤੌਰ ਤੇ ਬੇੜੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਤੋ ਸਤਿਗੁਰੂ ਮਹਾਰਾਜ ਬੇੜੇ ਨੂੰ, ਜਹਾਜ਼ ਨੂੰ ਅੱਗੇ ਰੱਖਦੇ ਨੇ। ਸਮੁੰਦਰ ਤੋਂ ਨਦੀ ਤੋਂ ਪਾਰ ਜਾਣਾ ਹੈ, ਬੇੜੇ ਦੀ, ਜਹਾਜ਼ ਦੀ ਲੋੜ ਤੇ ਹੈ। ਸੰਸਾਰ ਦੇ ਵਿੱਚ ਰਹਿਣਾ ਹੈ, ਜੀਵਨ ਬਤੀਤ ਕਰਨਾ ਹੈ, ਤੋ ਇਸ ਮਾਇਆ ਤੋਂ ਬਚਣ ਦੇ ਲਈ, ਵਿਕਾਰਾਂ ਤੋਂ ਬਚਣ ਦੇ ਲਈ ਮਨੁੱਖ ਨੂੰ ਗੁਰੂ ਦੀ ਤੇ ਲਾਜ਼ਮੀ ਲੋੜ ਹੈ। ਜਿਹੜੇ ਕਹਿੰਦੇ ਨੇ ਗੁਰੂ ਵਾਲਾ ਬਣਨ ਦੀ, ਅੰਮ੍ਰਿਤਧਾਰੀ ਹੋਣ ਦੀ ਕੀ ਲੋੜ ਹੈ? ਸਤਿਗੁਰੂ ਕਹਿੰਦੇ ਨੇ ਉਹ ਸਾਰੇ ਬਾਅਦ ਦੇ ਵਿੱਚ ਕੀ ਹੁੰਦਾ ਏ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤੇ ਦੇਖਦਾ ਉਹ ਡੁੱਬ ਗਏ, ਗੋਤੇ ਖਾ ਰਹੇ ਨੇ, ਬੜੇ ਦੁਖੀ ਹੋ ਰਹੇ ਨੇ। ਭਗਤ ਕਬੀਰ ਜੀ ਮਹਾਰਾਜ, ਉਹਨਾਂ ਨੇ ਤੇ ਬੜੇ ਸਿਆਣੇ ਮਨੁੱਖਾਂ ਦਾ ਜ਼ਿਕਰ ਕੀਤਾ। ਭਗਤ ਕਬੀਰ ਕਹਿੰਦੇ ਨੇ ਉਹ ਮਨੁੱਖ ਜਿਹੜੇ ਬਹੁਤ ਪੜ੍ਹਦੇ ਨੇ, ਬਹੁਤ ਕਿਤਾਬਾਂ ਦੇ ਤਾਂ ਜਿਨ੍ਹਾਂ ਨੇ ਕੰਠ ਕਰ ਲਿਆ, ਬੜੀਆਂ ਕਿਤਾਬਾਂ ਪੜ੍ਹ ਗਏ ਨੇ, ਪਰ ਉਹ ਕਿਤਾਬਾਂ ਪੜ੍ਹਨ ਦੇ ਵਿੱਚ ਹੀ ਡੁੱਬ ਗਏ ਨੇ। ਕਿਤਾਬਾਂ ਦੇ ਵਿੱਚ ਵੀ ਕੋਈ ਡੁੱਬ ਸਕਦਾ ਹੈ, ਔਰ ਕਿਤਾਬਾਂ ਵੀ ਭਗਤ ਕਬੀਰ ਜੀ ਨੇ ਧਾਰਮਿਕ ਬਿਆਨ ਕੀਤੀਆਂ ਨੇ। ਚਾਰ ਵੇਦਾਂ ਦਾ ਜ਼ਿਕਰ, ਸਨਾਤਨ ਮਤ ਦੇ, ਹਿੰਦੂ ਮਤ ਦੇ ਚਾਰ ਵੇਦ ਨੇ। ਭਗਤ ਕਬੀਰ ਬਨਾਰਸ ਦੇ ਵਿੱਚ ਰਹਿੰਦੇ ਨੇ, ਕਾਂਛੀ ਦੇ ਵਿੱਚ, ਔਰ ਬਨਾਰਸ ਕਾਂਛੀ ਉਹ ਹਿੰਦੂਆਂ ਦਾ ਇੱਕ ਮਹਾਨ ਤੀਰਥ ਅਸਥਾਨ, ਭਗਤ ਕਬੀਰ ਜੀ ਦਾ ਜਨਮ ਅਸਥਾਨ, ਉਹਨਾਂ ਦਾ ਅਸਥਾਨ ਵੀ ਬਣਿਆ ਹੋਇਆ ਹੈ, ਛੋਟਾ ਜਿਹਾ ਖੂਹ ਵੀ ਹੈ ਉਹਨਾਂ ਦੇ ਘਰ ਦੇ ਵਿੱਚ, ਛੋਟਾ ਜਿਹਾ ਅਸਥਾਨ ਬਣਾਇਆ ਹੈ। ਉਹਨਾਂ ਨੇ ਭਗਤ ਕਬੀਰ ਜੀ ਦੀ ਮੂਰਤੀ ਵੀ ਬਣਾਈ ਹੈ, ਹਾਲਾਂਕਿ ਭਗਤ ਕਬੀਰ ਜੀ ਮਹਾਰਾਜ ਆਪ ਮੂਰਤੀ ਦਾ, ਪੱਥਰ ਪੂਜਾ ਦਾ ਖੰਡਨ ਕਰਦੇ ਨੇ। ਪਰ ਮਨੁੱਖ ਦੀ ਭੁੱਲ ਹੈ, ਜਿਹੜੇ ਪਾਸੇ ਤੋਂ ਗੁਰੂ ਨੇ ਰੋਕਿਆ ਹੈ, ਫਿਰ ਉਹੀ ਚੀਜ਼ਾਂ ਮਨੁੱਖ ਗੁਰੂ ਦੇ ਨਾਲ ਵਰਤਣੀਆਂ ਸ਼ੁਰੂ ਕਰ ਦਿੰਦਾ। ਭਗਤ ਕਬੀਰ ਸਾਰੀ ਉਮਰ ਮੂਰਤੀ ਦਾ ਖੰਡਨ ਕਰਦੇ ਰਹੇ ਨੇ, ਉਹਨਾਂ ਨੇ ਭਗਤ ਕਬੀਰ ਜੀ ਦੀ ਮੂਰਤੀ ਬਣਾ ਦਿੱਤੀ। ਤੋ ਖੈਰ, ਉਹਨਾਂ ਮੂਰਤੀ ਬਣਾਈ, ਉਹ ਇਸ ਤਰ੍ਹਾਂ ਦੇ ਨਾਲ ਪੂਜਾ ਕਰਦੇ ਨੇ, ਉਹਨਾਂ ਦੀ ਸ਼ਰਧਾ ਹੈ, ਜਿਸ ਤਰ੍ਹਾਂ ਦੇ ਨਾਲ ਮਰਜ਼ੀ ਉਹਨਾਂ ਦੀ ਚੱਲਦੇ ਨੇ, ਭਗਤ ਕਬੀਰ ਜੀ ਦੇ ਰਸਤੇ ਦੇ ਚੱਲਣ ਵਾਲੇ ਕਬੀਰ ਪੰਥੀ। ਤੋ ਭਗਤ ਕਬੀਰ ਜੀ ਦਾ ਜਨਮ ਅਸਥਾਨ ਹੈ ਬਨਾਰਸ ਦੇ ਵਿੱਚ। ਭਗਤ ਕਬੀਰ ਉੱਥੋਂ ਦੇ ਪੜ੍ਹੇ ਲਿਖੇ ਪੰਡਿਤਾਂ ਦੇ ਤਾਈਂ ਦੇਖਦੇ ਨੇ। ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹਾਉਣ ਦਾ ਜਿਹੜਾ ਸਭ ਤੋਂ ਵੱਡਾ ਕੰਮ ਹੈ, ਉਹ ਬਨਾਰਸ ਦੇ ਵਿੱਚ। ਆਮ ਤੌਰ ਤੇ ਕਾਂਛੀ ਦੇ ਪੜ੍ਹੇ ਲਿਖੇ ਪੰਡਿਤ ਬੜੇ ਪ੍ਰਸਿੱਧ ਸਨ, ਸਤਿਗੁਰਾਂ ਦੇ ਸਮੇਂ ਤੇ ਬਹੁਤ ਜ਼ਿਆਦਾ ਸਨ। ਅੱਜ ਵੀ ਜਿਹੜਾ ਪੜ੍ਹਾਈ ਦਾ ਕੰਮ ਹੈ ਧਾਰਮਿਕ, ਉਹ ਬਨਾਰਸ ਦੇ ਵਿੱਚ, ਕਾਂਛੀ ਦੇ ਵਿੱਚ। ਭਗਤ ਕਬੀਰ ਦੇਖਦੇ ਨੇ ਇਹ ਮਨੁੱਖ ਪੜ੍ਹ ਤਾਂ ਲੈਂਦੇ ਨੇ, ਪਰ ਕੇਵਲ ਪੜ੍ਹਦੇ ਹੀ ਨੇ, ਇਹ ਇਸ ਦੇ ਅਨੁਸਾਰ ਚੱਲਦੇ ਨਹੀਂ। ਤੋ ਭਗਤ ਕਬੀਰ ਕਹਿੰਦੇ ਨੇ ਆਪ ਡੁੱਬੇ ਚਹੁ ਬੇਦ ਮੈਂ। ਮਨੁੱਖ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਧਾਰਮਿਕ ਗ੍ਰੰਥਾਂ ਨੂੰ, ਕਿਤਾਬਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਕਿਤਾਬਾਂ ਦੇ ਵਿੱਚ ਹੀ ਗਰਕ ਹੋ ਗਿਆ, ਕਿਤਾਬਾਂ ਦੇ ਵਿੱਚ ਹੀ ਡੁੱਬ ਗਿਆ। ਹੁਣ ਕਿਤਾਬਾਂ ਹੀ, ਇਹ ਧਾਰਮਿਕ ਗ੍ਰੰਥ ਹੀ ਇਤਨੇ ਵੱਡੇ ਹੋ ਗਏ ਨੇ, ਮਨੁੱਖ ਦਾ ਜੀਵਨ ਡਾਵਾਂ ਡੋਲ ਹੋ ਗਿਆ। ਇਤਨੀ ਵਿੱਦਿਆ ਪੜ੍ਹ ਲਈਏ, ਹੁਣ ਇਹਨੂੰ ਸਾਂਭਣਾ ਔਖਾ ਹੋ ਗਿਆ, ਜਿਵੇਂ ਸਮੁੰਦਰ ਦਾ ਪਾਣੀ ਹੋਵੇ, ਵਿੱਦਿਆ ਤੇ ਇਤਨੀ ਹੋ ਗਈ। ਤੋ ਜਿਵੇਂ ਸਮੁੰਦਰ ਦੇ ਪਾਣੀ ਦੇ ਵਿੱਚ ਮਨੁੱਖ ਦਾ ਬਚਾਅ ਔਖਾ ਹੁੰਦਾ ਹੈ, ਬਹੁਤੀ ਵਿੱਦਿਆ ਪੜ੍ਹਿਆ ਲਿਖਿਆ ਮਨੁੱਖ ਵੀ ਤਕਰੀਬਨ ਡੁੱਬੇ ਹੋਏ ਮੁਰਦੇ ਦੀ ਹਾਲਤ ਦੇ ਵਿੱਚ ਚਲਿਆ ਜਾਂਦਾ। ਤੋ ਕੋਈ ਵੀ ਚੀਜ਼ ਉਹ ਜਦੋਂ ਸੀਮਾ ਤੋਂ ਵੱਧ ਜਾਂਦੀ ਹੈ ਤੇ ਮਨੁੱਖ ਨੂੰ ਡੋਬ ਦਿੰਦੀ ਹੈ। ਤੋ ਵਿੱਦਿਆ ਵੀ ਬਹੁਤ ਜ਼ਿਆਦਾ ਹੋ ਗਈ। ਭਗਤ ਕਬੀਰ ਕਹਿੰਦੇ ਨੇ ਹਜ਼ਾਰਾਂ ਲੋਕ ਤੇ ਬਹੁਤ ਸਾਰੇ ਪੰਡਿਤ ਬ੍ਰਾਹਮਣ ਲੋਕ ਉਹ ਤੇ ਪੜ੍ਹ ਪੜ੍ਹ ਕੇ ਆਪਣੇ ਵਿੱਦਿਆ ਦੇ ਹੰਕਾਰ ਦੇ ਵਿੱਚ ਹੀ ਡੁੱਬ ਗਏ, ਔਰ ਕੇਵਲ ਖੁਦ ਹੀ ਨਹੀਂ ਡੁੱਬੇ, ਉਹ ਕਈਆਂ ਨੂੰ ਨਾਲ ਡੋਬ ਰਹੇ ਨੇ। ਆਪ ਡੁੱਬੇ ਚਹੁ ਬੇਦ ਮੈਂ, ਚੇਲੇ ਦੀਏ ਬਹਾਏ। ਉਹਨਾਂ ਨੇ ਆਪਣੇ ਚੇਲੇ, ਆਪਣੇ ਸੇਵਕ ਇਸੇ ਵਹਿਣ ਦੇ ਵਿੱਚ ਰੋੜ ਦਿੱਤੇ ਨੇ। ਜਿਹੜੇ ਉਹ ਵਿਦਿਆ ਦੇ ਸਾਗਰ ਦੇ ਵਿੱਚ ਖੁਦ ਡੁੱਬ ਗਏ ਨੇ ਤੇ ਗੋਤੇ ਖਾ ਰਹੇ ਨੇ, ਇਸੇ ਵਿਦਿਆ ਦੇ ਸਾਗਰ ਦੇ ਵਿੱਚ ਨਾਲ ਦੇ ਚੇਲੇ ਬਾਲ ਕੇ ਵੀ ਪਾ ਦਿੱਤੇ ਨੇ। ਤੂੰ ਗੁਰੂ ਹੋਵੇ ਤੇ ਗੁਰੂ ਦੀ ਕਿਰਪਾ ਹੋਵੇ, ਫਿਰ ਤੇ ਮਨੁੱਖ ਵਿਦਿਆ ਦੇ ਨਾਲ ਪਾਰ ਉਤਾਰਾ ਹੁੰਦਾ ਹੈ। ਵਿਦਿਆ ਵੀ ਮਨੁੱਖ ਨੂੰ ਪਰਮਾਤਮਾ ਤੱਕ ਲੈ ਜਾਂਦੀ ਹੈ, ਵਿਦਿਆ ਦੇ ਨਾਲ ਵੀ ਮਨੁੱਖ ਸੰਸਾਰ ਨੂੰ ਸਮਝ ਸਕਦਾ ਹੈ, ਜਾਣਦਾ ਹੈ। ਪਰ ਗੁਰੂ ਇੱਕ ਪਾਸੇ ਤੇ ਹੋ ਜਾਏ, ਗੁਰੂ ਦਾ ਸਹਾਰਾ ਮਨੁੱਖ ਨਾ ਲਵੇ। ਸਤਿਗੁਰੂ ਕਹਿੰਦੇ ਨੇ ਐਸੇ ਮਨੁੱਖ ਦੇ ਲਈ ਇਹ ਵਿਦਿਆ ਇਹ ਮਨੁੱਖ ਦੇ ਲਈ ਇੱਕ ਸਾਗਰ ਬਣ ਜਾਂਦੀ ਹੈ, ਔਰ ਐਸਾ ਸਾਗਰ ਜਿਹਦੇ ਵਿੱਚ ਮਨੁੱਖ ਡੁੱਬ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਜਿਹੜੀਆਂ ਚਾਰ ਨਦੀਆਂ ਦਾ ਜ਼ਿਕਰ ਕਰਦੇ ਨੇ, ਸਤਿਗੁਰੂ ਪਹਿਲੀ ਨਦੀ ਦਾ ਨਾਮ ਬਿਆਨ ਕਰਦੇ ਨੇ ਹੰਸ, ਜਿਹਦੇ ਵਿੱਚ ਤਕਰੀਬਨ ਸਾਰਾ ਸੰਸਾਰ ਗਰਕ ਹੋਇਆ ਡੁੱਬਾ ਪਿਆ। ਤੋ ਪਹਿਲੀ ਨਦੀ ਦਾ ਸਤਿਗੁਰੂ ਜ਼ਿਕਰ ਕਰਦੇ ਨੇ ਹੰਸ। ਹੰਸ ਸੰਖੇਪ ਹੈ ਹਿੰਸਾ ਦਾ। ਬਹੁਤ ਸਾਰੇ ਸ਼ਬਦ ਨੇ ਇਸ ਤਰ੍ਹਾਂ ਦੇ ਬਾਣੀ ਦੇ ਵਿੱਚ ਜਿਹੜੇ ਸਤਿਗੁਰਾਂ ਨੇ ਸੰਖੇਪ ਵਰਤੇ ਨੇ, ਛੋਟੇ ਕਰਕੇ ਵਰਤੇ ਨੇ। ਪੂਰਾ ਸ਼ਬਦ ਹੈ ਹਿੰਸਾ, ਪਰ ਮਹਾਰਾਜ ਨੇ ਸਿਹਾਰੀ ਵੀ ਲਾ ਦਿੱਤੀ ਏ, ਕੰਨਾਂ ਵੀ ਪਾਸੇ ਕਰ ਦਿੱਤਾ ਹੈ, ਵਿੱਚੋਂ ਸ਼ਬਦ ਰਹਿ ਗਿਆ ਹੈ ਹੰਸ। ਪੂਰਾ ਸ਼ਬਦ ਹਿੰਸਾ। ਹਿੰਸਾ ਦਾ ਮਤਲਬ ਹੈ ਦੂਸਰੇ ਦੇ ਉੱਪਰ ਹਮਲਾ ਕਰਨਾ, ਕਿਸੇ ਨੂੰ ਦੁੱਖ ਦੇਣਾ, ਕਿਸੇ ਨੂੰ ਤੰਗ ਕਰਨਾ, ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਦੁੱਖ ਦੇਣਾ, ਇਹਨੂੰ ਧਾਰਮਿਕ ਗ੍ਰੰਥ ਹਿੰਸਾ ਕਹਿੰਦੇ ਨੇ, ਵਿਦਵਾਨ ਲੋਕ ਹਿੰਸਾ ਕਹਿੰਦੇ ਨੇ। ਹਿੰਸਾ ਦਾ ਮਤਲਬ ਦੂਸਰੇ ਨੂੰ ਤੰਗ ਕਰਨਾ, ਦੁੱਖ ਦੇਣਾ। ਆਮ ਤੌਰ ਤੇ ਇਹ ਹਿੰਸਾ ਸ਼ਬਦ ਹੱਤਿਆ ਦੇ ਨੇੜੇ ਚਲਿਆ ਜਾਂਦਾ। ਤੋ ਕਿਸੇ ਦੀ ਹੱਤਿਆ ਕਰ ਦੇਣੀ ਬੜੀ ਵੱਡੀ ਹਿੰਸਾ। ਪਰ ਵਿਦਵਾਨਾਂ ਨੇ ਹਿੰਸਾ ਤਿੰਨ ਤਰ੍ਹਾਂ ਦੀ ਬਿਆਨ ਕੀਤੀ, ਹਿੰਸਾ ਹੈ, ਔਰ ਇਹ ਹਿੰਸਾ ਨੂੰ ਫਿਰ ਤਿੰਨ ਰੂਪਾਂ ਦੇ ਵਿੱਚ ਬਿਆਨ ਕਰਦੇ ਨੇ। ਇਹ ਤਿੰਨ ਤਾਂ ਕਰਕੇ ਬਿਆਨ ਕਰਦੇ ਨੇ ਕਿਉਂਕਿ ਮਨੁੱਖ ਤਿੰਨਾਂ ਚੀਜ਼ਾਂ ਦਾ ਸੁਮੇਲ ਹੈ। ਮਨੁੱਖ ਦੇ ਕੋਲ ਤਨ ਹੈ, ਮਨੁੱਖ ਦੇ ਕੋਲ ਮਨ ਹੈ, ਔਰ ਮਨੁੱਖ ਦੇ ਕੋਲ ਬੋਲ ਨੇ, ਬਚਨ ਨੇ, ਜ਼ੁਬਾਨ ਹੈ। ਜ਼ੁਬਾਨ ਬੋਲਦੀ ਹੈ, ਤਨ ਕਰਮ ਕਰਦਾ ਹੈ, ਔਰ ਮਨ ਮਨੁੱਖ ਦਾ ਸੋਚਦਾ ਹੈ। ਔਰ ਇਹ ਹੋ ਸਕਦਾ ਹੈ ਤਿੰਨੇ ਕਿਰਿਆਵਾਂ ਵੱਖੋ ਵੱਖਰੀਆਂ ਹੋਣ ਇੱਕੇ ਸਮੇਂ ਦੇ ਵਿੱਚ। ਜ਼ਰੂਰੀ ਨਹੀਂ ਹੈ ਕਿ ਜੋ ਮਨੁੱਖ ਬੋਲ ਰਿਹਾ ਹੈ ਉਹ ਸੋਚ ਵੀ ਰਿਹਾ ਹੋਵੇ, ਤੇ ਜ਼ਰੂਰੀ ਨਹੀਂ ਹੈ ਜੋ ਮਨੁੱਖ ਅੰਦਰ ਮਨ ਦੇ ਵਿੱਚ ਸੋਚ ਰਿਹਾ ਹੈ ਉਹ ਕਰ ਵੀ ਰਿਹਾ ਹੋਵੇ। ਇਹ ਤਿੰਨ ਪਰਮਾਤਮਾ ਦੀਆਂ ਦਾਤਾਂ ਨੇ ਔਰ ਹਰ ਕਿਸੇ ਨੂੰ ਦਿੱਤੀਆਂ ਨੇ, ਚਾਹੇ ਕੋਈ ਅਨਪੜ੍ਹ ਹੈ, ਪੜ੍ਹਿਆ ਲਿਖਿਆ, ਸਿਆਣਾ ਹੈ, ਨਹੀਂ ਸਿਆਣਾ, ਚਾਹੇ ਕੋਈ ਕਿਸੇ ਦੇਸ਼ ਦਾ ਵਾਸੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਇਹ ਤਿੰਨੇ ਚੀਜ਼ਾਂ ਤੇ ਹਰ ਕਿਸੇ ਦੀ ਝੋਲੀ ਦੇ ਵਿੱਚ ਕੁਦਰਤ ਨੇ ਪਾਈਆਂ ਨੇ। ਤਨ ਹੈ, ਫਿਰ ਤਨ ਦੇ ਵਿੱਚ ਮਨ ਹੈ, ਤਨ ਮੈਂ ਮਨੁਆ, ਤੋ ਤਨ ਦੇ ਵਿੱਚ ਮਨ, ਫਿਰ ਇਹ ਤਨ ਤੇ ਮਨ ਦੇ ਨਾਲ ਇੱਕ ਤੀਸਰੀ ਚੀਜ਼ ਹੈ ਜ਼ੁਬਾਨ, ਮਨੁੱਖ ਬੋਲਦਾ। ਤੋ ਇਹਨੂੰ ਤਿੰਨ ਚੀਜ਼ਾਂ ਬਿਆਨ ਕਰਦੇ ਨੇ, ਮਨ, ਬਚ ਔਰ ਕਰਮ। ਇਹ ਸ਼ਬਦ ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਵਰਤੇ ਨੇ, ਤਨ, ਮਨ ਔਰ ਬਚਨ, ਇਹ ਤਿੰਨ ਚੀਜ਼ਾਂ ਨੇ। ਤੋ ਤਿੰਨ ਤਰ੍ਹਾਂ ਦੀ ਹਿੰਸਾ ਵਿਦਵਾਨਾਂ ਨੇ ਲਿਖੀ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ। ਭਾਈ ਸੰਤੋਖ ਸਿੰਘ ਜੀ ਵੀ ਬਿਆਨ ਕਰਦੇ ਨੇ, ਪ੍ਰਥਮ ਤੇ ਹੈ ਮਨੁੱਖ ਤਨ ਦੇ ਨਾਲ ਕਿਸੇ ਦੇ ਉੱਪਰ ਹਮਲਾ ਕਰਦਾ, ਕਿਸੇ ਦੇ ਉੱਪਰ ਵੀ ਹਮਲਾ ਕਰਨਾ, ਕਿਸੇ ਨੂੰ ਤਨ ਦੇ ਨਾਲ ਦੁੱਖ ਦੇਣਾ। ਔਰ ਹਮਲਾ, ਦੁੱਖ ਦੇਣਾ ਤਿੰਨ ਹੀ ਤਰ੍ਹਾਂ ਦਾ ਹੋ ਸਕਦਾ ਹੈ, ਤਿੰਨ ਤਰ੍ਹਾਂ ਦੀ ਹਿੰਸਾ ਹੈ। ਔਰ ਫਿਰ ਅਗਲੇ ਨੂੰ ਜਿਹੜਾ ਦੁੱਖ ਦੇਣਾ ਹੈ ਉਹ ਵੀ ਇੱਕ ਪਾਸੇ ਤੋਂ ਤਿੰਨ ਤਿੰਨ ਤਰ੍ਹਾਂ ਦਾ। ਤਨ ਕਰਕੇ ਮਨੁੱਖ ਅਗਲੇ ਨੂੰ ਤਿੰਨ ਤਰ੍ਹਾਂ ਦਾ ਦੁੱਖ ਦੇ ਸਕਦਾ। ਔਰ ਸੰਸਾਰ ਦੇ ਵਿੱਚ ਕਿਸੇ ਨੂੰ ਵੀ ਕੋਈ ਦੁੱਖ ਮਿਲਿਆ ਹੈ ਉਹ ਦੁੱਖ ਤਿੰਨ ਤਰ੍ਹਾਂ ਦਾ ਹੀ ਹੁੰਦਾ, ਤਿੰਨ ਤਰ੍ਹਾਂ ਦਾ। ਉਹਨੂੰ ਫਿਰ ਬਿਆਨ ਕਰਦੇ ਨੇ, ਧਨ ਦਾ ਦੁੱਖ, ਇੱਜ਼ਤ ਆਬਰੂ ਦਾ ਦੁੱਖ ਔਰ ਸਰੀਰ ਦਾ ਦੁੱਖ। ਮਨੁੱਖ ਤਨ ਕਰਕੇ ਕਿਸੇ ਦੀ ਇੱਜ਼ਤ ਆਬਰੂ ਦਾ ਨੁਕਸਾਨ ਕਰ ਸਕਦਾ ਹੈ, ਕਿਸੇ ਦੀ ਇੱਜ਼ਤ ਨੂੰ ਹੱਥ ਪਾ ਸਕਦਾ ਹੈ ਤਨ ਕਰਕੇ। ਫਿਰ ਮਨੁੱਖ ਤਨ ਕਰਕੇ ਕਿਸੇ ਦਾ ਧਨ, ਕਿਸੇ ਦੀ ਜ਼ਮੀਨ ਜਾਇਦਾਦ ਲੁੱਟ ਸਕਦਾ ਹੈ, ਖੋ ਸਕਦਾ ਹੈ। ਫਿਰ ਮਨੁੱਖ ਤਨ ਕਰਕੇ ਕਿਸੇ ਦੀ ਹੱਤਿਆ ਕਰ ਸਕਦਾ ਹੈ, ਕਿਸੇ ਦਾ ਕਤਲ ਕਰ ਸਕਦਾ ਹੈ। ਤੋ ਤਨ ਦੀ ਹਿੰਸਾ ਇਹ ਤਿੰਨ ਤਰ੍ਹਾਂ ਦੇ ਨਾਲ ਬਾਹਰੀ ਤੌਰ ਤੇ ਪ੍ਰਕਾਸ਼ਿਤ ਹੁੰਦੀ ਹੈ, ਬਾਹਰੀ ਤੌਰ ਤੇ ਪ੍ਰਗਟ ਹੁੰਦੀ ਹੈ। ਮਨੁੱਖ ਆਪਣੇ ਹੱਥਾਂ ਦੇ ਨਾਲ ਕਿਸੇ ਦਾ ਕਤਲ ਕਰ ਸਕਦਾ। ਇਹ ਹੱਥ ਪਰਮਾਤਮਾ ਨੇ ਦਿੱਤੇ ਨੇ, ਸਰੀਰ ਦਾ ਅੰਗ ਨੇ ਹੱਥ, ਔਰ ਇਹਨਾਂ ਹੱਥਾਂ ਦੇ ਨਾਲ ਮਨੁੱਖ ਚੋਰੀ ਕਰ ਸਕਦਾ। ਇਹਨਾਂ ਹੱਥਾਂ ਦੇ ਨਾਲ ਮਨੁੱਖ ਕਿਸੇ ਦੀ ਇੱਜ਼ਤ ਨੂੰ ਹੱਥ ਪਾ ਸਕਦਾ? ਤੂੰ ਕਿਸੇ ਦੀ ਇੱਜ਼ਤ ਨੂੰ ਹੱਥ ਪਾਇਆ ਏ, ਕਿਸੇ ਦੀ ਧਨ ਦੌਲਤ ਨੂੰ ਲੁੱਟ ਲਿਆ ਹੈ, ਕਿਸੇ ਦੀ ਹੱਤਿਆ ਕਰ ਦਿੱਤੀ ਏ, ਇਹਨੂੰ ਕਹਿੰਦੇ ਨੇ ਤਨ ਦੀ ਹੱਤਿਆ। ਔਰ ਭਗਤ ਕਬੀਰ ਜੀ ਮਹਾਰਾਜ ਉਹ ਤੇ ਐਸਾ ਬਿਆਨ ਕਰਦੇ ਨੇ, ਬੜੇ ਬੜੇ ਸਿਆਣੇ ਲਿਖੇ ਪੜ੍ਹੇ ਪੰਡਿਤ ਲੋਕ ਉਹ ਵੀ ਅਗਲੇ ਨੂੰ ਕਈ ਤਰ੍ਹਾਂ ਦੇ ਨਾਲ ਦੁੱਖ ਦਿੰਦੇ ਨੇ, ਤਨ ਕਰਕੇ ਦੁੱਖ ਦਿੰਦੇ ਨੇ, ਮਨ ਕਰਕੇ ਦੁੱਖ ਦਿੰਦੇ ਨੇ। ਤੋ ਤਨ ਕਰਕੇ ਪ੍ਰਗਟ ਦੁੱਖ ਦਿੰਦੇ ਨੇ ਲੋਕ, ਬੜੇ ਬੜੇ ਪੰਡਿਤ ਸਿਆਣੇ ਪੜ੍ਹੇ ਲਿਖੇ ਲੋਕ, ਔਰ ਉਹ ਇਤਨੇ ਚਲਾਕ ਨੇ, ਇਤਨੇ ਚਲਾਕ ਨੇ, ਇਤਨੀ ਸਿਆਣਪ ਵਰਤ ਜਾਂਦੇ ਨੇ। ਭਗਤ ਕਬੀਰ ਕਹਿੰਦੇ ਨੇ ਅਗਲੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਇਹਨੇ ਮੈਨੂੰ ਦੁੱਖ ਦਿੱਤਾ, ਕਿਉਂਕਿ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਫਿਰ ਹੱਤਿਆ ਨਹੀਂ। ਆਮ ਤੌਰ ਤੇ ਕਿਸੇ ਨੂੰ ਕੋਈ ਦੁੱਖ ਦਿੱਤਾ ਜਾਵੇ, ਕਿਸੇ ਦਾ ਕਤਲ ਕੀਤਾ ਜਾਵੇ, ਕਹਿੰਦੇ ਨੇ ਫਲਾਣੇ ਨੇ ਕਤਲ ਕਰ ਦਿੱਤਾ, ਇਹਨੇ ਮਰਡਰ ਕੀਤਾ, ਤੂੰ ਮਰਡਰ ਕੀਤਾ ਹੈ, ਕਤਲ ਕੀਤਾ ਹੈ, ਇਹਦੇ ਲਈ ਫਿਰ ਕਾਨੂੰਨ ਦੇ ਵਿੱਚ ਸਜ਼ਾ ਹੈ। ਹਰ ਦੇਸ਼ ਦੇ ਵਿੱਚ ਕਾਨੂੰਨ ਹੈ ਔਰ ਹਰ ਦੇਸ਼ ਦੇ ਵਿੱਚ ਕਤਲ ਦੀ ਸਜ਼ਾ ਹੈ। ਕਿਸੇ ਦਾ ਵੀ ਕੋਈ ਕਤਲ ਕਰੇ, ਕਿਸੇ ਦੀ ਜਾਨ ਲਵੇ, ਤੋ ਉਹਦੀ ਆਪਣੀ ਸਜ਼ਾ ਹੈ, ਕਾਨੂੰਨ ਹੈ, ਵੱਖਰੇ ਵੱਖਰੇ ਨੇ। ਪਰ ਭਗਤ ਕਬੀਰ ਕਹਿੰਦੇ ਨੇ ਧਾਰਮਿਕ ਮਨੁੱਖ ਕਤਲ ਤੇ ਉਹ ਵੀ ਕਰਦੇ ਨੇ, ਪਰ ਉਹਨਾਂ ਨੇ ਜਿਹੜੇ ਸ਼ਬਦ ਨੇ ਉਹ ਬਦਲ ਦਿੱਤੇ ਨੇ। ਇਸ ਕਰਕੇ ਧਾਰਮਿਕ ਮਨੁੱਖ ਜਦੋਂ ਕਿਸੇ ਤੇ ਹਮਲਾ ਕਰਦਾ ਹੈ, ਕਿਸੇ ਤੇ ਹਿੰਸਾ ਕਰਦਾ ਹੈ, ਹੱਤਿਆ ਕਰਦਾ ਹੈ, ਉਹਨੂੰ ਕਤਲ ਨਹੀਂ ਕਿਹਾ ਜਾਂਦਾ, ਉਹਨੂੰ ਪਾਪ ਨਹੀਂ ਕਿਹਾ ਜਾਂਦਾ। ਭਗਤ ਕਬੀਰ ਕਹਿੰਦੇ ਨੇ ਉਹਨੂੰ ਧਾਰਮਿਕ ਕਰਮ ਲੋਕ ਮੰਨਦੇ ਨੇ, ਕਿਉਂਕਿ ਬਨਾਰਸ ਦੇ ਵਿੱਚ ਪੰਡਿਤ ਰਹਿੰਦੇ ਨੇ, ਪੰਡਿਤ ਬੜੇ ਚਲਾਕ ਪੜ੍ਹੇ ਲਿਖੇ ਨੇ, ਔਰ ਤਕਰੀਬਨ ਉਹਨਾਂ ਦਿਨਾਂ ਦੇ ਵਿੱਚ ਔਰ ਅੱਜ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਹਿੰਦੂ ਮਤ ਦੇ ਵਿੱਚ, ਸਨਾਤਨ ਮਤ ਦੇ ਵਿੱਚ ਉਹ ਕੁਰਬਾਨੀ ਦੀ ਗੱਲ ਕਰਦੇ ਨੇ, ਪੁਰਾਣੇ ਗ੍ਰੰਥਾਂ ਦੇ ਵਿੱਚ ਜੱਗਾਂ ਦੀ ਗੱਲ, ਜੱਗ ਕਰਵਾਏ ਜਾਂਦੇ ਸਨ, ਤੇ ਜੱਗ ਇੱਕ ਤਰ੍ਹਾਂ ਦਾ ਨਹੀਂ ਸੀ ਹੁੰਦਾ, ਜੱਗ ਕਈ ਤਰ੍ਹਾਂ ਦੇ ਸਨ, ਕਈ ਤਰ੍ਹਾਂ ਦੇ ਨਾਲ ਜੱਗ ਕਰਨੇ, ਔਰ ਜੱਗ ਕਾਹਦੇ ਕੀਤੇ ਜਾਂਦੇ ਸਨ, ਉਹਨਾਂ ਦੇ ਜਿਹੜੇ ਨਾਮ ਨੇ ਉਹ ਤਕਰੀਬਨ ਕਿਸੇ ਨਾ ਕਿਸੇ ਜੀਵ ਦੇ ਨਾਲ ਜੁੜੇ ਹੋਏ। ਜਿਵੇਂ ਇੱਕ ਜੱਗ ਹੈ, ਉਹਨੂੰ ਕਹਿੰਦੇ ਨੇ ਅਸਵਮੇਧ ਜੱਗ, ਗੁਰਬਾਣੀ ਦੇ ਵਿੱਚ ਇਹ ਸ਼ਬਦ ਵਰਤਿਆ ਹੈ ਭਗਤ ਨਾਮਦੇਵ ਜੀ ਨੇ, ਅਸਵਮੇਧ ਜੱਗ। ਫਿਰ ਗੈਂਡਾ ਮੇਧ ਜੱਗ, ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਵਰਤਦੇ ਨੇ ਗੈਂਡੇ ਦਾ, ਉਹ ਗੈਂਡਾ ਮੇਧ ਜੱਗ। ਫਿਰ ਨਰ ਮੇਧ ਜੱਗ, ਗਊ ਮੇਧ ਜੱਗ, ਮੇਧ ਕਹਿੰਦੇ ਸਨ ਮਾਸ ਦੇ ਤਾਂ, ਗਊ ਮੇਧ ਜੱਗ ਉਹ ਜੱਗ ਜਿਹਦੇ ਵਿੱਚ ਗਊ ਦੀ ਕੁਰਬਾਨੀ ਦਿੱਤੀ ਜਾਵੇਗੀ, ਗਊ ਦਾ ਮਾਸ ਹੋਵੇਗਾ। ਫਿਰ ਉਹ ਜੱਗ ਜਿਹਦੇ ਵਿੱਚ ਇੱਕ ਘੋੜੇ ਨੂੰ ਕਤਲ ਕੀਤਾ ਜਾਵੇਗਾ, ਘੋੜੇ ਦੀ ਕੁਰਬਾਨੀ ਦਿੱਤੀ ਜਾਵੇਗੀ, ਉਹਨੂੰ ਕਹਿੰਦੇ ਸਨ ਅਸਵਮੇਧ ਜੱਗ। ਇਹ ਲੰਬੀ ਚੌੜੀ ਵਿਚਾਰ ਹੈ ਇਹਨਾਂ ਦੀ। ਗੈਂਡੇ ਨੂੰ ਮਾਰਿਆ ਜਾਵੇਗਾ, ਗੈਂਡੇ ਦੀ ਕੁਰਬਾਨੀ, ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਤੋ ਇਸ ਤਰ੍ਹਾਂ ਦੇ ਨਾਲ ਇਹ ਕਈ ਤਰ੍ਹਾਂ ਦੀਆਂ ਕੁਰਬਾਨੀਆਂ, ਇੱਥੋਂ ਤੱਕ ਕਿ ਨਰ ਮੇਧ ਜੱਗ ਮਨੁੱਖ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਤੇ ਇੱਕ ਥਾਂ ਤੇ ਲਿਖਿਆ ਹੈ, ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਧਰੇ ਜਾ ਰਹੇ ਸਨ, ਯਾਤਰਾ ਦੇ ਵਿੱਚ ਨੇ, ਭਾਈ ਬਾਲਾ ਜੀ ਨੂੰ ਪਕੜ ਲਿਆ ਹੈ। ਭਾਈ ਬਾਲਾ ਜੀ ਦੀ ਉੱਥੋਂ ਦਾ ਜਿਹੜਾ ਰਾਜਾ ਸੀ ਇਲਾਕੇ ਦਾ, ਉਹ ਭਾਈ ਬਾਲਾ ਜੀ ਦੀ ਬਲੀ ਦੇਣ ਲੱਗਾ ਹੈ। ਤੋ ਮਨੁੱਖ ਦੀ ਬਲੀ ਦਿੱਤੀ ਜਾਂਦੀ ਰਹੀ, ਪੱਥਰ ਦੀ ਮੂਰਤੀ ਬਣਾ ਕੇ, ਨਿਰਜੀਵ ਮੂਰਤੀ ਬਣਾ ਕੇ ਉਹਦੇ ਅੱਗੇ ਜੀਵਾਂ ਦੀ ਬਲੀ, ਹਾਥੀਆਂ ਦੀ ਬਲੀ, ਘੋੜਿਆਂ ਦੀ ਬਲੀ, ਗਾਵਾਂ ਦੀ ਬਲੀ, ਗੈਂਡੇ ਦੀ ਬਲੀ, ਮਨੁੱਖ ਤੱਕ ਦੀ ਬਲੀ, ਜੋ ਸਾਰੀ ਦੁਨੀਆਂ ਦੇ ਵਿੱਚੋਂ ਸਿਰਮੋਰ ਹੈ 84 ਲੱਖ ਜੂਨਾਂ ਦੇ ਵਿੱਚੋਂ, ਔਰ ਜੋ ਮਨੁੱਖ ਪਰਮਾਤਮਾ ਦਾ ਰੂਪ ਹੋ ਸਕਦਾ ਹੈ, ਪਰਮਾਤਮਾ ਦੇ ਇਤਨਾ ਨੇੜੇ ਹੈ, ਬਸ ਇੱਕ ਦੀਵਾਰ ਹੀ ਹੈ ਵਿੱਚ, ਹੋਰ ਤੇ ਕੁਝ ਵੀ ਨਹੀਂ। ਪਰਮਾਤਮਾ ਤੇ ਮਨੁੱਖ ਦੇ ਵਿੱਚ ਇੱਕ ਦੀਵਾਰ ਹੈ ਛੋਟੀ ਜਿਹੀ ਗੁਰਬਾਣੀ ਦੇ ਅਨੁਸਾਰ, ਔਰ ਮਨੁੱਖ ਤੇ ਪਰਮਾਤਮਾ ਦਾ ਰੂਪ ਹੋ ਸਕਦਾ। ਐਸੇ ਮਨੁੱਖ ਦੇ ਤਾਈਂ ਇੱਕ ਪੱਥਰ ਦੇ ਅੱਗੇ, ਇੱਕ ਮੂਰਤੀ ਦੇ ਅੱਗੇ ਕੁਰਬਾਨ ਕਰ ਦੇਣਾ, ਖਤਮ ਕਰ ਦੇਣਾ। ਤੋ ਭਗਤ ਕਬੀਰ ਜੀ ਨੇ ਤੇ ਇਹਦੇ ਤੇ ਬੜਾ ਕਟਾਸ਼ ਕੀਤਾ ਹੈ। ਭਗਤ ਕਬੀਰ ਕਹਿੰਦੇ ਨੇ, ਸਰ ਜੀਓ ਕਾਟਹਿ ਨਿਰ ਜੀਓ ਪੂਜਹਿ, ਤੂੰ ਜਿਹਦੇ ਵਿੱਚ ਜਿੰਦ ਹੈ, ਜੋ ਚੱਲ ਫਿਰ ਸਕਦਾ ਹੈ, ਸਵਾਸ ਲੈਂਦਾ ਹੈ, ਜੋ ਖਾ ਸਕਦਾ ਹੈ, ਪੀ ਸਕਦਾ ਹੈ, ਜੋ ਦੁੱਖ ਸੁੱਖ ਨੂੰ ਮਹਿਸੂਸ ਕਰਦਾ ਹੈ, ਜਿਹਨੂੰ ਪੀੜਾ ਦਾ ਦੁੱਖ ਵੀ ਹੁੰਦਾ, ਜੋ ਸੋਚ ਸਕਦਾ ਹੈ, ਜਿਹਦੇ ਹਿਰਦੇ ਦੇ ਵਿੱਚ ਦਿਲ ਧੜਕਦਾ ਹੈ, ਐਸੇ ਮਨੁੱਖ ਨੂੰ, ਐਸੇ ਜੀਵ ਨੂੰ ਤੂੰ ਕੱਟ ਰਿਹਾ ਹੈ, ਐਸੇ ਜੀਵ ਦੀ ਤੂੰ ਕੁਰਬਾਨੀ ਦੇ ਰਿਹਾ ਹੈ ਇੱਕ ਪੱਥਰ ਦੀ ਮੂਰਤੀ ਦੇ ਅੱਗੇ। ਉਹ ਪੱਥਰ ਦੀ ਮੂਰਤੀ ਜੋ ਬਿਲਕੁਲ ਸਖਤ ਹੈ, ਬੜੀ ਸਖਤ ਕਰੜੀ ਮੂਰਤੀ ਬਣਾਈ ਹੋਈ, ਜਿਹਦੇ ਵਿੱਚ ਕੋਈ ਜਿੰਦ ਨਹੀਂ ਹੈ, ਕੋਈ ਸਵਾਸ ਨਹੀਂ ਹੈ, ਕੋਈ ਖੂਨ ਨਹੀਂ ਹੈ, ਕੋਈ ਉਹਦੇ ਕੋਲ ਦਿਲ ਨਹੀਂ ਹੈ, ਕੋਈ ਸੋਚਣ ਸ਼ਕਤੀ ਨਹੀਂ ਹੈ, ਕੋਈ ਉਹਨੂੰ ਪੀੜਾ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ। ਹੁਣ ਪੱਥਰ ਦੀ ਮੂਰਤੀ ਨੂੰ ਥੱਲੇ ਸੁੱਟ ਦਈਏ ਜਾਂ ਉਹਦੇ ਤੇ ਹਮਲਾ ਕਰੀਏ, ਕੁਝ ਮਾਰੀਏ, ਤੋ ਪੱਥਰ ਦੀ ਮੂਰਤੀ ਨੂੰ ਦਰਦ ਥੋੜੀ ਨਾ ਹੁੰਦਾ। ਮੂਰਤੀ ਹੈ, ਚਾਹੇ ਹੈ ਤੇ ਮੂਰਤੀ, ਪਰ ਹੈ ਤੇ ਪੱਥਰ। ਪਰ ਭਗਤ ਕਬੀਰ ਕਹਿੰਦੇ ਨੇ ਇੱਕ ਛੋਟੀ ਜਿਹੀ ਕੀੜੀ, ਉਹਨੂੰ ਵੀ ਥੋੜਾ ਜਿਹਾ ਕਿਸੇ ਤਰ੍ਹਾਂ ਦੇ ਨਾਲ ਹਿਲਾਈਏ, ਉਹਨੂੰ ਵੀ ਥੋੜਾ ਜਿਹਾ ਛੇੜੀਏ, ਉਹ ਕੀੜੀ ਵੀ ਆਪਣੀ ਜਾਨ ਬਚਾਉਣ ਦੇ ਲਈ ਦੌੜਦੀ ਹੈ। ਕਿਉਂ? ਉਹਨੂੰ ਡਰ ਹੈ, ਉਹਨੂੰ ਪੀੜਾ ਹੁੰਦੀ। ਤੋ ਜਿਨ੍ਹਾਂ ਨੂੰ ਦੁੱਖ ਲੱਗਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦਿਲ ਧੜਕਦਾ ਹੈ, ਜਿਨ੍ਹਾਂ ਦੇ ਅੰਦਰ ਜਿੰਦ ਹੈ, ਜੋ ਚੱਲਦੇ ਫਿਰਦੇ ਪਰਮਾਤਮਾ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਤੂੰ ਆਪਣੀਆਂ ਬਣਾਈਆਂ ਹੋਈਆਂ ਮੂਰਤੀਆਂ ਦੇ ਅੱਗੇ ਕੱਟ ਰਹੀਆਂ। ਭਗਤ ਕਬੀਰ ਕਹਿੰਦੇ ਨੇ ਇਹ ਤੇ ਬਹੁਤ ਵੱਡਾ, ਬੜਾ ਭਾਰੀ ਪਾਪ ਹੈ। ਸਰ ਜੀਓ ਕਾਟੈ, ਨਿਰ ਜੀਓ ਪੂਜੈ, ਅੰਤ ਕਾਲ ਕੋ ਭਾਰੀ। ਇਹ ਤੂੰ ਕੁਰਬਾਨੀ ਦੀ ਗੱਲ ਤੇ ਜ਼ਰੂਰ ਕਰ ਰਿਹਾ ਹੈ, ਪਰ ਭਗਤ ਕਬੀਰ ਕਹਿੰਦੇ ਨੇ ਅੰਤ ਕਾਲ ਕੋ ਭਾਰੀ, ਅਖੀਰ ਦਾ ਸਮਾਂ ਤੇਰੇ ਲਈ ਬੜਾ ਭਾਰੀ ਹੋਵੇਗਾ। ਅਖੀਰ ਦੇ ਸਮੇਂ ਇਹ ਸਾਰੀਆਂ ਕੁਰਬਾਨੀਆਂ ਤੇਰੇ ਲਈ ਮਹਾਂਪਾਪ ਬਣ ਜਾਣਗੀਆਂ। ਤੂੰ ਇਹਨਾਂ ਨੂੰ ਧਾਰਮਿਕ ਕਰਮ ਦਾ ਨਾਮ ਤੇ ਦਿੱਤਾ, ਇਸ ਕਰਕੇ ਗੁਰਮਤਿ ਦੇ ਵਿੱਚ ਇਸ ਤਰ੍ਹਾਂ ਦੀ ਕਿਸੇ ਕੁਰਬਾਨੀ ਦਾ ਜ਼ਿਕਰ ਨਹੀਂ। ਗੁਰੂ ਘਰ ਦੇ ਵਿੱਚ ਕਿਸੇ ਘੋੜੇ ਦੀ ਬਲੀ, ਕਿਸੇ ਗਾਂ ਦੀ ਬਲੀ, ਮਨੁੱਖ ਦੀ ਬਲੀ, ਕਿਸੇ ਬਲੀ ਦਾ ਕੋਈ ਜ਼ਿਕਰ ਨਹੀਂ ਹੈ। ਬਸ ਪਰਮਾਤਮਾ ਦਾ ਨਾਮ, ਸੰਗਤ ਗੁਰੂ ਦੀ, ਇਲਾਹੀ ਬਾਣੀ ਦਾ ਪਾਠ ਇਤਿਆਦਿਕ ਇਸ ਰਿਮੋਰ ਕਰਮ ਨੇ ਸੇਵਾ ਕੀਤੀ ਜਾ ਸਕਦੀ ਹੈ। ਤੋ ਇਹ ਸਾਰੇ ਧਾਰਮਿਕ ਕਰਮ ਨੇ ਗੁਰੂ ਘਰ ਦੇ ਵਿੱਚ, ਕਿਸੇ ਤਰ੍ਹਾਂ ਦੀ ਕਿਸੇ ਬਲੀ ਦਾ ਸਤਿਗੁਰਾਂ ਨੇ ਜ਼ਿਕਰ ਨਹੀਂ ਕੀਤਾ। ਗੁਰੂ ਮਹਾਰਾਜ ਕਿਸੇ ਕੁਰਬਾਨੀ ਨੂੰ ਪ੍ਰਵਾਨ ਨਹੀਂ ਕਰਦੇ। ਕਿਉਂ? ਜਦੋਂ ਪਰਮਾਤਮਾ ਦੀ ਬਣਾਈ ਹੋਈ ਮੂਰਤੀ ਨੂੰ ਮਨੁੱਖ ਆਪਣੀ ਹੱਥੀਂ ਬਣਾਈ ਹੋਈ ਇੱਕ ਛੋਟੀ ਜਿਹੀ ਪੱਥਰ ਦੀ ਮੂਰਤੀ ਦੇ ਅੱਗੇ ਤੋੜੇਗਾ, ਪੰਨੇਗਾ, ਇੱਕ ਮਨੁੱਖ ਦਾ ਕਤਲ ਕਰੇਗਾ ਇੱਕ ਪੱਥਰ ਦੀ ਮੂਰਤੀ ਦੇ ਅੱਗੇ, ਤੇ ਹੁਣ ਇੱਕ ਦੀ ਬਣਾਈ ਹੋਈ ਚੀਜ਼ ਦੂਸਰਾ ਭੰਨ ਦੇਵੇ, ਤੋੜ ਦੇਵੇ, ਤੇ ਕਿਹਾ ਜਿਹਨੇ ਚੀਜ਼ ਨੂੰ ਬਣਾਇਆ ਹੈ ਉਹ ਪ੍ਰਸੰਨ ਹੋਵੇਗਾ? ਚਲੋ ਉਦਾਹਰਣ ਦੇ ਤੌਰ ਤੇ ਇੱਕ ਮਨੁੱਖ ਨੇ ਕਵਿਤਾ ਲਿਖੀ, ਬੜੀ ਸੋਹਣੀ ਕਵਿਤਾ ਲਿਖੀ ਕਿਸੇ ਕਵੀ ਨੇ, ਔਰ ਬੜੇ ਪਿਆਰ ਦੇ ਨਾਲ ਉਸ ਕਵਿਤਾ ਨੂੰ ਉਹਨੇ ਲਿਖਿਆ, ਸਾਰੇ ਸ਼ਬਦ ਵੀ ਬੜੇ ਸੋਹਣੇ, ਬੜੇ ਪ੍ਰੇਮ ਦੇ ਵਿੱਚ ਲਿਖੇ। ਉਸ ਕਵਿਤਾ ਨੂੰ ਜਿਸ ਕਵੀ ਨੇ ਲਿਖਿਆ ਬੜੇ ਪਿਆਰ ਦੇ ਨਾਲ, ਤੇ ਉਹ ਕਵਿਤਾ ਦਾ ਕਾਗਜ਼ ਕਿਸੇ ਦੂਸਰੇ ਦੇ ਹੱਥ ਦੇ ਵਿੱਚ ਆ ਜਾਏ, ਤੇ ਉਹ ਕਵਿਤਾ ਦੇ ਉਸ ਕਾਗਜ਼ ਨੂੰ ਪਾੜ ਕੇ ਚਾਰ ਟੁਕੜੇ ਕਰਕੇ ਸੁੱਟ ਦੇਵੇ, ਤੇ ਕਿਆ ਉਹ ਕਵੀ ਉਸ ਮਨੁੱਖ ਦੇ ਉੱਪਰ ਪ੍ਰਸੰਨ ਹੋ ਸਕਦਾ ਹੈ ਜਿਸ ਕਵੀ ਨੇ ਉਹ ਕਵਿਤਾ ਲਿਖੀ? ਇੱਕ ਕਵੀ ਨੇ ਕਵਿਤਾ ਲਿਖੀ, ਕਾਗਜ਼ ਦਾ ਟੁਕੜਾ ਕਿਸੇ ਦੂਸਰੇ ਦੇ ਹੱਥ ਆਇਆ, ਚਾਰ ਟੁਕੜੇ ਕਰਕੇ ਸੁੱਟ ਦਿੱਤਾ ਹੈ, ਤੂੰ ਕਵੀ ਤੇ ਪ੍ਰਸੰਨ ਨਹੀਂ ਹੋਵੇਗਾ? ਚਲੋ ਇੱਕ ਮਾਲੀ ਨੇ ਬਗੀਚੀ ਬਣਾਈ ਹੈ, ਬੜੀ ਸੋਹਣੀ ਬਗੀਚੀ, ਬੜੇ ਸੋਹਣੇ ਫੁੱਲ, ਬੜੀ ਦੇਖਭਾਲ ਕੀਤੀ, ਤੇ ਕੋਈ ਦੂਸਰਾ ਮਨੁੱਖ ਆਵੇ ਤੇ ਸਾਰੇ ਫੁੱਲਾਂ ਨੂੰ ਤੋੜ ਕੇ ਮਿੱਟੀ ਦੇ ਵਿੱਚ ਰਲਾ ਦੇਵੇ, ਤੇ ਬੂਟੇ ਵੀ ਸਾਰੇ ਦੇ ਸਾਰੇ ਪੱਟ ਕੇ ਸੁੱਟ ਦੇਵੇ, ਕਿਆ ਇਹ ਮਾਲੀ ਦੀ ਖੁਸ਼ੀ ਲੈ ਸਕਦਾ ਹੈ? ਮਾਲੀ ਨੇ ਇਤਨੀ ਮਿਹਨਤ ਕਰਕੇ ਬੂਟਿਆਂ ਨੂੰ ਪਾਲਿਆ ਹੈ, ਫੁੱਲ ਖਿੜੇ ਨੇ, ਫਲ ਲੱਗੇ ਨੇ, ਭੌਰੇ ਗੂੰਜਦੇ ਨੇ, ਤਿਤਲੀਆਂ ਆ ਕੇ ਬੈਠਦੀਆਂ ਨੇ, ਐਸਾ ਬਾਗ, ਐਸੀ ਬਗੀਚੀ ਬਣੀ ਹੈ ਜਿਹਨੂੰ ਦੇਖ ਕੇ ਹਰ ਕਿਸੇ ਦਾ ਮਨ ਪ੍ਰਸੰਨ ਹੁੰਦਾ। ਪਰ ਇਸ ਤਰ੍ਹਾਂ ਦੇ ਬਾਗ ਦੇ ਫੁੱਲਾਂ ਨੂੰ ਤੋੜ ਕੇ ਇਸ ਤਰ੍ਹਾਂ ਦੇ ਸੋਹਣੇ ਸੁੰਦਰ ਬੂਟਿਆਂ ਦੇ ਤਾਂ ਮਿੱਟੀ ਦੇ ਵਿੱਚ ਮਿਲਾ ਦੇਵੇ, ਕਿਆ ਇਹ ਮਨੁੱਖ ਮਾਲੀ ਦੀ ਖੁਸ਼ੀ ਲੈ ਸਕਦਾ? ਭਗਤ ਕਬੀਰ ਕਹਿੰਦੇ ਨੇ ਜਿਵੇਂ ਇੱਕ ਬਾਗ, ਇੱਕ ਬਗੀਚੀ ਮਾਲੀ ਨੇ ਸਵਾਰੀ ਏ, ਪਰਮਾਤਮਾ ਨੇ ਇਸ ਤਰ੍ਹਾਂ ਦੇ ਨਾਲ ਇਹ ਸੁੰਦਰ ਸੰਸਾਰ ਰਚਿਆ, ਤੋ ਇਹ ਸਾਰੇ ਦਾ ਸਾਰਾ ਸੰਸਾਰ ਕੀ ਏ? ਪਰਮਾਤਮਾ ਦਾ ਬਗੀਚਾ ਏ, ਉਹ ਮਾਲੀ ਏ, ਇਸ ਦਾ ਮੇਰਾ ਪ੍ਰਭ ਮਾਲੀ, ਤੋ ਉਹ ਪਰਮਾਤਮਾ ਤੇ ਮਾਲੀ ਏ। ਗੁਰੂ ਅਰਜਨ ਦੇ ਮਹਾਰਾਜ ਪਰਮਾਤਮਾ ਨੂੰ ਮਾਲੀ ਕਹਿੰਦੇ ਨੇ। ਤੋ ਜਿਵੇਂ ਇੱਕ ਮਾਲੀ ਉਹ ਆਪਣੀ ਬਗੀਚੀ ਦਾ, ਆਪਣੇ ਬਾਗ ਦਾ ਧਿਆਨ ਰੱਖਦਾ ਹੈ, ਹਰ ਬੂਟੇ ਦਾ ਧਿਆਨ ਰੱਖਦਾ, ਹਰ ਫਲ ਦਾ, ਫੁੱਲ ਦਾ ਧਿਆਨ ਰੱਖਦਾ, ਪਰਮਾਤਮਾ ਵੀ ਇਸ ਤਰ੍ਹਾਂ ਦੇ ਨਾਲ ਹਰ ਇੱਕ ਮਨੁੱਖ ਦਾ ਧਿਆਨ ਰੱਖਦਾ। ਸਤਿਗੁਰੂ ਤੇ ਇੱਥੋਂ ਤੱਕ ਬਿਆਨ ਕਰਦੇ ਨੇ, ਇੱਕ ਛੋਟੀ ਜਿਹੀ ਕੀੜੀ, ਉਹ ਵੀ ਜੇ ਉਹਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੋਵੇ ਤੇ ਉਹ ਵੀ ਪਰਮਾਤਮਾ ਦੇ ਅੱਗੇ ਪੁਕਾਰ ਕਰਦੀ ਹੈ। ਔਰ ਕਲਗੀਧਰ ਪਿਤਾ ਤੇ ਮਹਾਰਾਜ ਬਿਆਨ ਕਰਦੇ ਨੇ, ਇਹ ਹੋ ਸਕਦਾ ਹੈ ਕਿ ਹਾਥੀ ਦੀ ਆਵਾਜ਼ ਪਰਮਾਤਮਾ ਤੱਕ ਬਾਅਦ ਦੇ ਵਿੱਚ ਪਹੁੰਚੇ, ਪਰ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਣੀਅਤ। ਚੀਟੀ ਦੀ ਇੱਕ ਕੀੜੀ ਦੀ ਛੋਟੀ ਜਿਹੀ ਦੀ ਆਵਾਜ਼ ਜਦੋਂ ਉਹਨੂੰ ਕੋਈ ਦੁੱਖ ਲੱਗਦਾ ਹੈ ਤੇ ਪਰਮਾਤਮਾ ਦੇ ਦਰ ਤੇ ਉਹਦੀ ਵੀ ਸੁਣੀ ਜਾਂਦੀ ਹੈ। ਭਾਵ ਕਹਿਣ ਤੋਂ ਉਹ ਪਰਮਾਤਮਾ ਤੇ ਇੱਕ ਕੀੜੀ ਤੱਕ ਦਾ ਵੀ ਧਿਆਨ ਰੱਖਦਾ। ਉਹਨੇ ਸੰਸਾਰ ਨੂੰ ਬਣਾਇਆ ਹੀ ਨਹੀਂ ਹੈ, ਉਹ ਸੰਸਾਰ ਦੀ ਪਾਲਣਾ ਵੀ ਕਰਦਾ ਹੈ, ਧਿਆਨ ਰੱਖਦਾ ਹੈ। ਤੋ ਜਿਵੇਂ ਇੱਕ ਮਾਲੀ ਇੱਕ ਆਪਣੇ ਬਾਗ ਦਾ ਬਗੀਚੇ ਦਾ ਧਿਆਨ ਰੱਖਦਾ ਹੈ, ਪਰਮਾਤਮਾ ਤੇ ਸੰਸਾਰ ਦੀ ਇਸ ਤਰ੍ਹਾਂ ਪਾਲਣਾ ਕਰਦਾ ਹੈ। ਤੋ ਹੁਣ ਬਾਗ ਨੂੰ ਉਜਾੜ ਦਿੱਤਾ ਜਾਏ ਤੇ ਮਾਲੀ ਪ੍ਰਸੰਨ ਨਹੀਂ ਹੈ। ਕਵਿਤਾ ਲਿਖੀ ਹੋਈ ਕਾਗਜ਼ ਦੇ ਚਾਰ ਟੁਕੜੇ ਕਰ ਦਿੱਤੇ ਜਾਣ, ਇਹਦੇ ਤੇ ਕਵੀ ਖੁਸ਼ ਨਹੀਂ ਹੋਵੇਗਾ। ਤੋ ਪਰਮਾਤਮਾ ਦੇ ਬਣਾਏ ਹੋਏ ਇਹਨਾਂ ਜੀਵਾਂ ਦੇ ਤਾਂ ਕੋਈ ਕਤਲ ਕਰ ਦੇਵੇ, ਚਾਹੇ ਉਹ ਸ਼ਬਦ ਕੋਈ ਵੀ ਹੋਵੇ, ਲੋਕ ਕਹਿ ਦੇਣ ਜੀ ਇਹ ਜੱਗ ਕੀਤਾ ਗਿਆ, ਇਹ ਕੁਰਬਾਨੀ ਦਿੱਤੀ ਗਈ, ਜਾਂ ਇਸਲਾਮ ਦੇ ਵਿੱਚ ਕਹਿੰਦੇ ਨੇ ਹਲਾਲ ਕਰਨਾ, ਉਹਨਾਂ ਦੇ ਵਿੱਚ ਹਲਾਲ ਸ਼ਬਦ, ਔਰ ਹਲਾਲ ਦਾ ਮਤਲਬ ਹੁੰਦਾ ਹੈ ਜਾਇਜ਼, ਉਹ ਇਸ ਨੂੰ ਜਾਇਜ਼ ਕਹਿੰਦੇ ਨੇ, ਇਹ ਹਲਾਲ ਹੈ, ਉਹ ਵੀ ਕੁਰਬਾਨੀ ਦਿੰਦੇ ਨੇ ਇਸਲਾਮ ਦੇ ਵਿੱਚ ਵੀ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ, ਯਹੂਦੀਆਂ ਦੇ ਵਿੱਚ ਵੀ ਕੁਰਬਾਨੀ ਦੀ ਗੱਲ, ਕਈ ਧਰਮਾਂ ਦੇ ਵਿੱਚ ਕੁਰਬਾਨੀ ਦਾ ਜ਼ਿਕਰ, ਗੁਰੂ ਘਰ ਦੇ ਵਿੱਚ ਕਿਸੇ ਕੁਰਬਾਨੀ ਦਾ ਜ਼ਿਕਰ ਨਹੀਂ ਹੈ। ਕਿਉਂ? ਇਹ ਮਨੌਤ ਹੈ, ਗੁਰੂ ਘਰ ਦੇ ਵਿੱਚ ਇਹ ਪ੍ਰਚਾਰ ਕੀਤਾ ਜਾਂਦਾ ਹੈ, ਇਹ ਗੱਲ ਸਤਿਗੁਰਾਂ ਨੇ ਸਮਝਾਈ ਸੰਸਾਰ ਦੇ ਤਾਂ। ਜੇ ਕਵਿਤਾ ਦੇ ਟੁਕੜੇ ਪਾੜ ਕੇ ਸੁੱਟ ਦਿੱਤੇ ਜਾਣ ਕਾਗਜ਼ ਦੇ, ਕਵੀ ਕਿਵੇਂ ਪ੍ਰਸੰਨ ਹੋ ਸਕਦਾ? ਤੂੰ ਸੰਸਾਰ ਪਰਮਾਤਮਾ ਨੇ ਜੋ ਬਣਾਇਆ ਹੈ ਉਸਨੂੰ ਕਤਲ ਕਰ ਰਿਹਾ ਹੈ, ਆਖਿਰ ਸਾਰਾ ਕੁਝ ਪਰਮਾਤਮਾ ਨੇ ਬਣਾਇਆ ਹੈ ਤੇ ਉਸਨੂੰ ਤੂੰ ਪੰਨੇ ਤੋੜੇ, ਇਹ ਪਰਮਾਤਮਾ ਕਿਵੇਂ ਖੁਸ਼ ਹੋ ਸਕਦਾ? ਇਹ ਧਾਰਮਿਕ ਕਰਮ ਹੋ ਹੀ ਨਹੀਂ ਸਕਦਾ। ਕਿਸੇ ਕੁਰਬਾਨੀ ਨੂੰ ਗੁਰੂ ਘਰ ਦੇ ਵਿੱਚ ਧਾਰਮਿਕ ਕਰਮ ਨਹੀਂ ਆਖਿਆ ਗਿਆ। ਭਗਤ ਕਬੀਰ ਜੀ ਮਹਾਰਾਜ ਉਹ ਤੇ ਉਹਨਾਂ ਪੰਡਤਾਂ ਦੇ ਤਾਂ ਬੜੇ ਕਰੜੇ ਸ਼ਬਦ ਵਰਤਦੇ ਨੇ ਜਿਹੜੇ ਕੁਰਬਾਨੀ ਦਾ ਜ਼ਿਕਰ ਕਰਦੇ ਨੇ ਔਰ ਕੁਰਬਾਨੀ ਨੂੰ ਧਾਰਮਿਕ ਕਰਮ ਕਹਿੰਦੇ ਸਨ। ਭਗਤ ਕਬੀਰ ਕਹਿੰਦੇ ਨੇ ਜੀ ਬਦਹੋ ਸੋ ਧਰਮ ਕਰ ਥਾਪੋ, ਇਹ ਜੋ ਤੁਸੀਂ ਜੀਵਾਂ ਦਾ ਵੱਧ ਕਰਦੇ ਹੋ, ਅਗਲੇ ਦੀ ਹਿੰਸਾ ਕਰਦੇ ਹੋ, ਹੱਤਿਆ ਕਰ ਦਿੰਦੇ ਹੋ, ਚੰਗਾ ਭਲਾ ਜੀਵ ਖੜਾ ਹੈ ਉਹਨੂੰ ਸਿਰ ਧੜ ਅਲੱਗ ਕਰ ਦਿੰਦੇ ਹੋ, ਔਰ ਭਰੀ ਸਭਾ ਦੇ ਵਿੱਚ ਜੀ ਬਦਹੋ ਸੋ ਧਰਮ ਕਰ ਥਾਪੋ, ਇਹਨੂੰ ਤੁਸੀਂ ਧਾਰਮਿਕ ਕਰਮ ਕਹਿੰਦੇ ਹੋ ਜੀ, ਇਹ ਜੱਗ ਕੀਤਾ ਗਿਆ, ਇਹ ਕੁਰਬਾਨੀ ਦਿੱਤੀ ਗਈ, ਇਹਦੇ ਨਾਲ ਦੇਵਤੇ ਪ੍ਰਸੰਨ ਹੁੰਦੇ ਨੇ, ਪਰਮਾਤਮਾ ਖੁਸ਼ ਹੁੰਦਾ। ਜੀ ਬਦਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਏ। ਫਿਰ ਭਗਤ ਕਬੀਰ ਕਹਿੰਦੇ ਨੇ ਅਧਰਮ ਕੀ ਹੁੰਦਾ? ਇੱਕ ਜੀਵ ਦਾ, ਕਿਸੇ ਜੀਵ ਦਾ ਉਹਦਾ ਸਿਰ ਧੜ ਅਲੱਗ ਕਰ ਦੇਣਾ, ਕੁਰਬਾਨੀ ਕਰ ਦੇਣੀ, ਕੁਰਬਾਨੀ ਦੇ ਦੇਣੀ, ਇਹ ਧਾਰਮਿਕ ਕਰਮ ਹੈ। ਫਿਰ ਭਗਤ ਕਬੀਰ ਕਹਿੰਦੇ ਨੇ ਅਧਰਮ ਕੀ ਹੁੰਦਾ? ਅਧਰਮ ਕਿਸ ਨੂੰ ਕਹੋਗੇ? ਚਲੋ ਇਹ ਧਰਮ ਹੈ, ਅਗਲੇ ਦੀ ਹੱਤਿਆ ਕਰ ਦੇਣੀ ਧਰਮ ਹੈ, ਤੋ ਅਧਰਮ ਦੀ ਵਿਆਖਿਆ ਕਰਕੇ ਦੱਸੋ ਤੁਹਾਡੇ ਕੋਸ਼ ਦੇ ਵਿੱਚ, ਤੁਹਾਡੀ ਡਿਕਸ਼ਨਰੀ ਦੇ ਵਿੱਚ ਅਧਰਮ ਦੇ ਅਰਥ ਫਿਰ ਕੀ ਨੇ? ਕਿਸ ਨੂੰ ਕਹੋਗੇ ਕਿ ਇਹ ਪਾਪੀ ਹੈ? ਜੋ ਕਰਮ ਤੁਸੀਂ ਕੀਤਾ ਇਹ ਪੁੰਨ ਹੈ, ਇਹਦੇ ਨਾਲ ਦੇਵਤੇ ਪ੍ਰਸੰਨ ਹੁੰਦੇ ਨੇ, ਇਹਦੇ ਨਾਲ ਮਾਤਾ ਪ੍ਰਸੰਨ ਹੁੰਦੀ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ, ਤੁਸੀਂ ਇਸ ਤਰ੍ਹਾਂ ਕਹਿੰਦੇ ਹੋ। ਤੋ ਜੇਕਰ ਇਹ ਪੁੰਨ ਹੈ, ਇਹ ਖੁਸ਼ੀ ਦੇ ਲਈ, ਦੇਵਤਿਆਂ ਦੀ ਖੁਸ਼ੀ ਦੇ ਲਈ ਕੀਤਾ ਜਾਂਦਾ, ਪਰਮਾਤਮਾ ਦੀ ਖੁਸ਼ੀ ਦੇ ਲਈ, ਤੋ ਫਿਰ ਪਾਪ ਕਿਹੜਾ ਕਰਮ ਹੁੰਦਾ ਹੈ? ਪਾਪ ਕਿਸ ਨੂੰ ਕਹੋਗੇ? ਫਿਰ ਦੂਸਰੀ ਗੱਲ ਭਗਤ ਕਬੀਰ ਜੀ ਬਿਆਨ ਕਰਦੇ ਨੇ, ਜੀ ਬਦਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਈ। ਅਧਰਮ ਕੀ ਹੁੰਦਾ ਹੈ? ਪਾਪ ਕੀ ਹੁੰਦਾ ਹੈ? ਫਿਰ ਆਪਸ ਕੋ ਮੁੰਨ ਵਰ ਕਰ ਥਾਪੋ, ਇੱਕ ਤੇ ਤੁਸੀਂ ਅਗਲੇ ਦਾ ਸਿਰ ਧੜ ਅਲੱਗ ਕਰ ਦਿੱਤਾ, ਔਰ ਇਹਨੂੰ ਕੁਰਬਾਨੀ ਦਾ ਨਾਮ ਦੇ ਕੇ ਜਾਂ ਹਲਾਲ ਕਹਿ ਕੇ ਇਹਨੂੰ ਧਾਰਮਿਕ ਕਰਮ ਕਹਿ ਦਿੱਤਾ, ਔਰ ਤੁਸੀਂ ਵੱਢਣ ਵਾਲੇ, ਕਿਸੇ ਦਾ ਸਿਰ ਧੜ ਅਲੱਗ ਕਰਨ ਵਾਲੇ, ਤੁਸੀਂ ਆਪਣੇ ਆਪ ਨੂੰ ਕੋਈ ਮੁਨੀ ਕਹਿੰਦੇ ਹੋ, ਕੋਈ ਰਿਸ਼ੀ ਕਹਿੰਦੇ ਹੋ, ਕੋਈ ਪੰਡਿਤ ਕਹਿੰਦੇ ਹੋ, ਆਪਸ ਕੋ ਮੁੰਨ ਵਰ ਕਰ ਥਾਪੋ, ਆਪਣੇ ਆਪ ਨੂੰ ਤੁਸੀਂ ਮੁਨੀ, ਪੰਡਿਤ, ਸਾਧੂ, ਸੰਤ ਕਹਿੰਦੇ ਹੋ। ਫਿਰ ਭਗਤ ਕਬੀਰ ਕਹਿੰਦੇ ਨੇ ਕਾ ਕੋ ਕਹੋ ਕਸਾਈ, ਮੈਨੂੰ ਤੇ ਇਹ ਸਮਝ ਨਹੀਂ ਆਉਂਦੀ, ਭਗਤ ਕਬੀਰ ਕਹਿੰਦੇ ਕਸਾਈ ਕੌਣ ਹੁੰਦਾ? ਇੱਕ ਸਿਰ ਧੜ ਅਲੱਗ ਕਰਨ ਵਾਲਾ ਉਹ ਪੰਡਿਤ ਹੈ, ਉਹ ਮੁਨੀ ਹੈ, ਉਹ ਰਿਸ਼ੀ ਹੈ, ਕਿਸੇ ਦੀ ਹੱਤਿਆ ਕਰ ਦੇਣ ਵਾਲਾ ਰਿਸ਼ੀ ਹੈ, ਤੋ ਫਿਰ ਕਸਾਈ ਕਿਹਨੂੰ ਕਹਿੰਦੇ ਨੇ? ਕਸਾਈ ਸ਼ਬਦ ਵੀ ਭਗਤ ਕਬੀਰ ਕਹਿੰਦੇ ਨੇ ਬੜਾ ਪ੍ਰਚਲਿਤ ਹੈ ਦੁਨੀਆਂ ਦੇ ਵਿੱਚ, ਤੇ ਮੈਂ ਤੇ ਇਹੀ ਸੁਣਿਆ ਸੀ ਕਿ ਜੋ ਕਿਸੇ ਦੀ ਹੱਤਿਆ ਕਰਦਾ ਏ, ਜੋ ਕਿਸੇ ਨੂੰ ਮਾਰਦਾ ਏ, ਉਹਨੂੰ ਕਸਾਈ ਕਹਿੰਦੇ ਨੇ। ਤੋ ਜੇਕਰ ਹੱਤਿਆ ਕਰਨ ਵਾਲਾ ਅਗਲੇ ਨੂੰ ਮਾਰਨ ਵਾਲਾ ਮੁਨੀ ਹੁੰਦਾ ਏ, ਰਿਸ਼ੀ ਹੁੰਦਾ ਏ, ਤੋ ਫਿਰ ਕਸਾਈ ਦਾ ਅਰਥ ਕੀ ਹੁੰਦਾ ਏ? ਕਸਾਈ ਕਿਸ ਨੂੰ ਕਹੋਗੇ? ਹੁੰਦੇ ਤੇ ਕਸਾਈ ਵੀ ਨੇ। ਤੋ ਭਗਤ ਕਬੀਰ ਉਹਨਾਂ ਨੂੰ ਕਸਾਈ ਕਹਿੰਦੇ ਨੇ, ਕਟਾਸ਼ ਦੇ ਵਿੱਚ ਜਾ ਕੇ ਫਿਰ ਕਸਾਈ ਕਹਿੰਦੇ। ਤੁਸੀਂ ਪੰਡਿਤ ਨਹੀਂ ਹੋ, ਤੁਸੀਂ ਰਿਸ਼ੀ ਨਹੀਂ ਹੋ, ਤੁਸੀਂ ਮਹਾਂ ਪਾਪੀ ਹੋ ਔਰ ਮਹਾਂ ਅਧਾਰਮਿਕ ਕਰਮ ਕਰਦੇ ਹੋ, ਪਰ ਇਹਨੂੰ ਜਿਹੜੀ ਪਾਨ ਹੈ, ਨਾਮ ਜਿਹੜਾ ਉਹ ਧਰਮ ਦਾ, ਇਹ ਕੁਰਬਾਨੀ ਹੈ, ਇਹ ਹਲਾਲ ਹੈ, ਇਹ ਜਾਇਜ਼ ਹੈ, ਇਹ ਜੀ ਪੁੰਨ ਹੈ, ਪਰ ਹੈ ਇਹ ਮਹਾਂਪਾਪ। ਭਗਤ ਕਬੀਰ ਜੀ ਮਹਾਰਾਜ ਉਹ ਕਿਸੇ ਹਿੰਸਾ ਨੂੰ ਹਾਮੀ ਨਹੀਂ ਭਰਦੇ, ਕਿਸੇ ਹਿੰਸਾ ਦੇ ਵਿੱਚ ਨਹੀਂ। ਤੋ ਪ੍ਰਥਮ ਤੇ ਹੈ ਸਰੀਰ ਦੇ ਕਰਕੇ ਹਿੰਸਾ ਕਰਨੀ, ਸਰੀਰ ਦੇ ਕਰਕੇ ਕਿਸੇ ਦਾ ਨੁਕਸਾਨ ਕਰਨਾ, ਔਰ ਇਹ ਨੁਕਸਾਨ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ। ਕਿਸੇ ਦੀ ਹੱਤਿਆ ਕਰ ਦੇਣੀ, ਚਾਹੇ ਉਹ ਕੁਰਬਾਨੀ ਹੈ, ਚਾਹੇ ਉਹ ਹਲਾਲ ਹੈ, ਇਹ ਗਲਤ ਹੈ। ਦਾਸ ਇੱਥੇ ਇਤਨੀ ਵੀ ਬੇਨਤੀ ਕਰੇ, ਕਿਉਂਕਿ ਦਿਮਾਗ ਜਿਹੜਾ ਹੈ ਉਹ ਪੁੱਠੇ ਪਾਸੇ ਬੜੀ ਛੇਤੀ ਮਨੁੱਖ ਦਾ ਘੁੰਮ ਜਾਂਦਾ, ਤੇ ਫਿਰ ਕਈ ਵਾਰੀ ਦਿਮਾਗ ਦੇ ਵਿੱਚ ਸਵਾਲ ਖੜਾ ਹੋ ਜਾਂਦਾ ਹੈ, ਮਨ ਦੇ ਵਿੱਚ ਵਲਵਲੇ ਉੱਠਦੇ ਨੇ। ਜੇਕਰ ਕਿਸੇ ਨੂੰ ਮਾਰਨਾ ਇਤਨਾ ਹੀ ਮਾੜਾ ਹੈ, ਤੋ ਫਿਰ ਕਲਗੀਧਰ ਪਿਤਾ ਮਹਾਰਾਜ ਜੀ ਨੇ ਸ਼ਸਤਰ ਕਿਉਂ ਦਿੱਤੇ ਨੇ? ਫਿਰ ਜੰਗਾਂ ਕਿਉਂ ਹੁੰਦੀਆਂ ਨੇ? ਸਾਰਾ ਖਾਲਸਾ ਪੰਥ ਕਲਗੀਧਰ ਪਿਤਾ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਲੜਦਾ ਰਿਹਾ। ਅੱਜ ਤੱਕ ਕਿਤਨੀਆਂ ਜੰਗਾਂ ਯੁੱਧ ਹੋ ਚੁੱਕੇ ਨੇ, ਜੇ ਸ਼ਹਾਦਤਾਂ ਦੀ ਕੋਈ ਗਿਣਤੀ ਨਹੀਂ ਹੈ, ਉਹਨਾਂ ਦੀ ਕੋਈ ਗਿਣਤੀ ਨਹੀਂ ਜਿਹੜੇ ਸਿੰਘ ਸ਼ਹੀਦ ਹੋਏ, ਤੇ ਉਹਨਾਂ ਦੀ ਵੀ ਤੇ ਕੋਈ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਸਿੰਘਾਂ ਨੇ ਨਰਕਾਂ ਦੇ ਰਸਤੇ ਤੋਰਿਆ, ਉਹਨਾਂ ਦੀ ਵੀ ਤੇ ਗਿਣਤੀ ਨਹੀਂ ਹੈ। 40 ਸਿੰਘ ਨੇ ਜਿਹੜੇ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੁੰਦੇ ਨੇ, ਤੇ ਉਹਨਾਂ ਦੀ ਗਿਣਤੀ ਤੇ ਹਜ਼ਾਰਾਂ ਦੇ ਵਿੱਚ ਚਲੀ ਜਾਂਦੀ ਹੈ ਜਿਹੜੇ ਸਿੱਖਾਂ ਦੇ ਹੱਥੋਂ ਮਾਰੇ ਗਏ ਨੇ। ਤੋ ਫਿਰ ਇਹ ਸਵਾਲ ਪੈਦਾ ਹੋ ਸਕਦਾ ਹੈ, ਫਿਰ ਕਿਆ ਉਹ ਵੀ ਸਾਰੇ ਗਲਤ ਸਨ? ਉਹ ਸਾਰੇ ਵੀ ਹਿੰਸਾਵਾਦੀ ਸਨ? ਤੋ ਦਾਸ ਬੇਨਤੀ ਕਰੇ, ਜਿਵੇਂ ਕਿਸੇ ਵੀ ਜੀਵ ਨੂੰ ਆਮ ਤੌਰ ਤੇ, ਚਲੋ ਇੱਕ ਉਦਾਹਰਨ ਦੇ ਤੌਰ ਤੇ, ਲੋਕ ਘਰ ਦੇ ਵਿੱਚ ਪਾਲਤੂ ਕੁੱਤੇ ਨੂੰ ਰੱਖਦੇ ਨੇ, ਤੋ ਕੁੱਤੇ ਨੂੰ ਘਰ ਦੇ ਵਿੱਚ ਰੱਖਣਾ ਆਮ ਮਨੁੱਖ ਦੀ ਰੁਚੀ ਹੈ, ਮਨੁੱਖ ਦਾ ਸ਼ੌਂਕ ਹੈ, ਔਰ ਕਿਸੇ ਕੁੱਤੇ ਨੂੰ ਮਾਰ ਦੇਣਾ ਇਹ ਵੀ ਕਾਨੂੰਨ ਤੌਰ ਤੇ ਸਹੀ ਨਹੀਂ ਹੈ। ਅਗਲਾ ਝਗੜਾ ਕਰ ਸਕਦਾ ਹੈ, ਕਿਸੇ ਦੇ ਕੁੱਤੇ ਨੂੰ ਵੀ ਮਾਰਿਆ ਜਾਵੇ, ਅਗਲਾ ਝਗੜਾ ਕਰ ਸਕਦਾ ਹੈ, ਤੁਸੀਂ ਮੇਰੇ ਕੁੱਤੇ ਨੂੰ ਮਾਰਿਆ, ਉਹਨੂੰ ਦੁੱਖ ਦਿੱਤਾ, ਸੱਟ ਲੱਗ ਗਈ, ਕਾਨੂੰਨ ਤੌਰ ਤੇ ਇਹ ਵੀ ਅਪਰਾਧ ਹੈ, ਅਗਲਾ ਕੇਸ ਕਰ ਸਕਦਾ ਹੈ, ਇਹ ਕਾਨੂੰਨ ਹੈ। ਪਰ ਜੇਕਰ ਕੁੱਤੇ ਨੂੰ ਕਿਧਰੇ ਹਲਕਾ ਹੋ ਜਾਵੇ, ਕੁੱਤਾ ਹਲਕਿਆ ਹੋ ਜਾਵੇ, ਔਰ ਹਲਕਾਇਆ ਕੁੱਤਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਉਹਨੂੰ ਫਿਰ ਆਪਣੇ ਪਰਾਏ ਦੀ ਵੀ ਸਮਝ ਨਹੀਂ ਰਹਿ ਜਾਂਦੀ। ਵੈਸੇ ਕੁੱਤੇ ਨੂੰ ਮਾਰਨਾ ਗਲਤ ਹੈ, ਕਾਨੂੰਨ ਤੌਰ ਤੇ ਵੀ ਅਪਰਾਧ, ਪਰ ਜਿਸ ਕੁੱਤੇ ਨੂੰ ਹਲਕਾ ਦਾ ਰੋਗ ਹੋ ਜਾਵੇ, ਪਾਗਲ ਕੁੱਤਾ ਹੋ ਜਾਵੇ, ਉਹਨੂੰ ਫਿਰ ਮਾਰਨਾ ਕੋਈ ਪਾਪ ਨਹੀਂ, ਉਹਨੂੰ ਫਿਰ ਮਾਰਨਾ ਕੋਈ ਗਲਤ ਨਹੀਂ। ਆਮ ਤੌਰ ਤੇ ਕਿਸੇ ਵੀ ਜੀਵ ਨੂੰ ਮਾਰਨਾ ਗਲਤ ਹੈ, ਕਿਸੇ ਮਨੁੱਖ ਨੂੰ ਮਾਰਨਾ ਤੇ ਬਹੁਤ ਗਲਤ ਹੈ, ਬੜਾ ਵੱਡਾ ਪਾਪ ਹੈ ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਪਰ ਪਾਗਲ ਕੁੱਤੇ ਦੇ ਤਾਈਂ ਮਾਰਨਾ ਕੋਈ ਗਲਤ ਨਹੀਂ। ਕਲਗੀਧਰ ਪਿਤਾ ਮਹਾਰਾਜ ਜਾਂ ਛੇਵੇਂ ਸਤਿਗੁਰੂ ਮਹਾਰਾਜ, ਬਾਅਦ ਦੇ ਵਿੱਚ ਜਿਤਨੇ ਸਿੰਘਾਂ ਨੇ ਨਾਲ ਜੰਗਾਂ ਹੋਈਆਂ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਫਿਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ ਜੀ ਹੋਏ ਨੇ, ਜਾਂ ਫਿਰ ਖਾਲਸਾ ਰਾਜ ਦੇ ਸਮੇਂ ਜਿਤਨੀਆਂ ਜੰਗਾਂ ਹੋਈਆਂ ਨੇ, ਇਹ ਤਕਰੀਬਨ ਸਾਰੇ ਜਿਤਨੇ ਮਾਰੇ ਗਏ ਨੇ ਜਿਨ੍ਹਾਂ ਨਾਲ ਜੰਗਾਂ ਹੋਈਆਂ, ਤੇ ਜੋ ਕਲਗੀਧਰ ਮੀਰੀ ਪੀਰੀ ਦੇ ਮਾਲਕ ਦੇ ਹੱਥੋਂ ਮਾਰੇ ਗਏ ਨੇ, ਇਹ ਸਾਰੇ ਉਹ ਸਨ ਜਿਹੜੇ ਇੱਦਾਂ ਕਹਿ ਲਈਏ ਹਲਕਾਏ ਕੁੱਤਿਆਂ ਵਰਗੇ ਸਨ। ਔਰ ਇਹਨਾਂ ਨੇ ਜਿਵੇਂ ਹਲਕਾਇਆ ਕੁੱਤਾ ਆਪਣੇ ਮਾਲਕ ਨੂੰ ਵੀ ਵੱਢ ਲੈਂਦਾ ਹੈ, ਇਹਨਾਂ ਨੇ ਤੇ ਆਪਣੇ ਵੀ ਨਹੀਂ ਛੱਡੇ, ਇਹ ਉਹ ਸਨ ਜਿਹੜੇ ਆਪਣਿਆਂ ਤੇ ਵੀ ਹਮਲਾ ਕਰਦੇ ਸਨ। ਹਲਕਾਇਆ ਕੁੱਤਾ ਕਿਸੇ ਨੂੰ ਦੋਖੀ ਦੇ ਸਕਦਾ ਹੈ, ਵੈਸੇ ਨਹੀਂ ਛੱਡੇਗਾ, ਉਹ ਤੇ ਕਿਸੇ ਨੂੰ ਵੀ ਕੱਟ ਸਕਦਾ ਹੈ, ਰਸਤੇ ਦੇ ਵਿੱਚ ਜਾਂਦਾ ਹੋਇਆ ਕਿਸੇ ਦੇ ਵੀ ਮਗਰ ਪੈ ਸਕਦਾ। ਤੋ ਜਿਹੜੇ ਹਲਕਾਏ ਕੁੱਤੇ ਵਰਗੇ ਹੋ ਗਏ ਸਨ, ਕਲਗੀਧਰ ਪਿਤਾ ਮਹਾਰਾਜ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ, ਫਿਰ ਇਸ ਤਰ੍ਹਾਂ ਦੇ ਮਨੁੱਖਾਂ ਦੇ ਤਾਈਂ ਮਾਰਦੇ ਨੇ, ਇਸ ਤਰ੍ਹਾਂ ਦੇ ਮਨੁੱਖਾਂ ਨੂੰ ਫਿਰ ਖਤਮ ਕਰਦੇ ਨੇ। ਚਾਕੂ ਜਿਹੜਾ ਹੈ, ਛੁਰੀ ਜਿਹੜੀ ਹੈ, ਉਹ ਇੱਕ ਡਾਕਟਰ ਦੇ ਹੱਥ ਦੇ ਵਿੱਚ ਵੀ ਹੁੰਦੀ ਹੈ, ਤੇ ਛੁਰੀ ਜਿਹੜੀ ਹੈ ਉਹ ਇੱਕ ਕਾਤਲ ਦੇ ਹੱਥ ਦੇ ਵਿੱਚ ਵੀ ਹੁੰਦੀ ਹੈ। ਤੇ ਛੁਰੀ ਦੇ ਨਾਲ ਅਗਲੇ ਦਾ ਚੀਰ ਫਾੜ ਇੱਕ ਕਾਤਲ ਵੀ ਕਰਦਾ ਹੈ ਔਰ ਇੱਕ ਡਾਕਟਰ ਵੀ ਕਰਦਾ ਹੈ। ਪਰ ਡਾਕਟਰ ਦੇ ਹੱਥ ਦੇ ਵਿੱਚ ਛੁਰੀ ਜ਼ਿੰਦਗੀ ਦਿੰਦੀ ਏ, ਕਾਤਲ ਦੇ ਹੱਥ ਦੇ ਵਿੱਚ ਛੁਰੀ ਹੋਵੇ ਤੇ ਅਗਲੇ ਦੀ ਜ਼ਿੰਦਗੀ ਖੋ ਲੈਂਦੀ ਹੈ। ਤੇ ਛੁਰੀ ਬਾਹਰੀ ਤੌਰ ਤੇ ਦੇਖਾਂਗੇ ਚਾਕੂ ਦੋਨਾਂ ਦੇ ਹੱਥਾਂ ਦੇ ਵਿੱਚ ਨਾਈਫ, ਤੋ ਇਹ ਨਾਈਫ ਇਹ ਚਾਕੂ ਹੈ ਤੇ ਦੋਨਾਂ ਦੇ ਹੱਥਾਂ ਦੇ ਵਿੱਚ, ਕਾਤਲ ਦੇ ਵੀ ਔਰ ਇੱਕ ਡਾਕਟਰ ਦੇ ਹੱਥ ਦੇ ਵਿੱਚ ਵੀ। ਪਰ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ, ਇੱਕ ਦੇ ਹੱਥ ਦੇ ਵਿੱਚ ਚਾਕੂ, ਇੱਕ ਦੇ ਹੱਥ ਦੇ ਵਿੱਚ ਛੁਰੀ। ਉਹ ਕਿਸੇ ਦੀ ਜਾਨ ਨੂੰ ਲੈ ਸਕਦੀ ਹੈ, ਪਰ ਇੱਕ ਦੇ ਹੱਥ ਦੇ ਵਿੱਚ ਚਾਕੂ ਹੈ ਛੁਰੀ ਏ, ਉਹ ਕਿਸੇ ਨੂੰ ਜਾਨ ਦਿੰਦੀ ਹੈ। ਕਲਗੀਧਰ ਪਿਤਾ ਮਹਾਰਾਜ ਜਿਹੜਾ ਸ਼ਸਤਰ ਚੱਕਦੇ ਨੇ ਜਾਂ ਉਹ ਆਪਣੇ ਸਿੰਘਾਂ ਦੇ ਤਾਈਂ, ਆਪਣੀ ਉਮਤ ਦੇ ਤਾਈਂ, ਖਾਲਸੇ ਦੇ ਤਾਈਂ ਸ਼ਸਤਰਧਾਰੀ ਹੋਣ ਦਾ ਹੁਕਮ ਦਿੰਦੇ ਨੇ, ਇਹ ਸਾਰੇ ਦੇ ਸਾਰੇ ਇੱਦਾਂ ਕਹਿ ਲਈਏ ਉਹ ਸ਼ਸਤਰਧਾਰੀ ਨੇ ਜਿਨ੍ਹਾਂ ਨੇ ਸੰਸਾਰ ਦੇ ਤਾਈਂ ਇੱਕ ਨਵਾਂ ਜੀਵਨ ਦਿੱਤਾ ਹੋਏ। ਕਲਗੀਧਰ ਪਿਤਾ ਮਹਾਰਾਜ ਡਾਕਟਰ ਨੇ, ਗੁਰਬਾਣੀ ਦੇ ਵਿੱਚ ਗੁਰੂ ਦੇ ਤਾਈਂ ਵੈਦ ਆਖਿਆ ਗਿਆ, ਤੇ ਵੈਦ ਜਦੋਂ ਕੋਈ ਹਥਿਆਰ ਚੱਕਦਾ ਹੈ, ਕੋਈ ਵੀ ਸ਼ਸਤਰ ਚੱਕਦਾ ਹੈ, ਜਿਹੜੀ ਵੈਦ ਦੇ ਹੱਥ ਦੇ ਵਿੱਚ ਛੁਰੀ ਏ, ਉਹ ਅਗਲੇ ਨੂੰ ਜੀਵਨ ਦੇਣ ਦੇ ਲਈ, ਚਾਹੇ ਦਿਖਾਈ ਦੇਵੇ ਅਗਲੇ ਦਾ ਚੀਰ ਫਾੜ ਹੋ ਰਿਹਾ, ਆਪਰੇਸ਼ਨ ਕੀਤਾ ਜਾ ਰਿਹਾ, ਤੋ ਅਗਲੇ ਦੇ ਸਰੀਰ ਨੂੰ ਚੀਰਿਆ ਵੀ ਜਾ ਰਿਹਾ ਹੈ, ਤੋ ਵੈਦ ਡਾਕਟਰ ਜਦੋਂ ਅਗਲੇ ਦੇ ਸਰੀਰ ਨੂੰ ਚੀਰਦਾ ਹੈ, ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਦੇਣ ਦੇ ਲਈ ਨਹੀਂ, ਬਲਕਿ ਉਹਦੇ ਅੰਦਰ ਜਿਹੜਾ ਦੁੱਖ ਹੈ, ਜਿਹੜੀ ਪੀੜਾ ਹੈ, ਰੋਗ ਹੈ, ਉਹਨੂੰ ਬਾਹਰ ਕੱਢਣ ਦੇ ਲਈ। ਤੇ ਜੇ ਵੈਦ ਜਾਂ ਡਾਕਟਰ ਇਹ ਛੁਰੀ ਨਾ ਵਰਤੇ ਤੇ ਇਹ ਵੀ ਪਾਪ ਹੋ ਜਾਵੇ। ਤੋ ਵੈਦ ਦਾ ਇਹ ਛੁਰੀ ਵਰਤਣਾ, ਚਾਕੂ ਵਰਤਣਾ ਵੀ ਇੱਕ ਬਹੁਤ ਵੱਡਾ ਪੁੰਨ ਔਰ ਪਰ ਉਪਕਾਰ ਹੈ। ਔਰ ਮਨੁੱਖ ਖੁਦ ਜਾਂਦੇ ਨੇ ਡਾਕਟਰ ਦੇ ਕੋਲ ਆਪਣਾ ਇਲਾਜ ਕਰਾਉਣ ਦੇ ਲਈ, ਭਰਤੀ ਹੁੰਦੇ ਨੇ, ਲੱਖਾਂ ਰੁਪਈਏ ਲੱਗਦੇ ਨੇ। ਤੋ ਗੁਰੂ ਮਹਾਰਾਜ ਜੋ ਸ਼ਸਤਰ ਦਿੰਦੇ ਨੇ ਖਾਲਸੇ ਦੇ ਤਾਈਂ ਜਾਂ ਖੁਦ ਸ਼ਸਤਰ ਵਰਤਦੇ ਨੇ, ਉਹ ਸੰਸਾਰ ਦੇ ਵਿੱਚੋਂ ਦੁੱਖਾਂ ਨੂੰ, ਰੋਗਾਂ ਨੂੰ ਦੂਰ ਕਰਨ ਦੇ ਲਈ, ਅਤਿਆਚਾਰ ਨੂੰ, ਜ਼ੁਲਮ ਨੂੰ ਖਤਮ ਕਰਨ ਦੇ ਲਈ। ਔਰ ਸਿੰਘਾਂ ਨੇ ਜਿਤਨੀਆਂ ਜੰਗਾਂ ਕੀਤੀਆਂ ਨੇ ਉਹ ਜ਼ੁਲਮ ਦੇ ਖਿਲਾਫ ਕੀਤੀਆਂ ਨੇ, ਕਿਸੇ ਧਰਮ ਦੇ ਖਿਲਾਫ ਨਹੀਂ। ਇਸ ਕਰਕੇ ਜੰਗਾਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਨੇ। ਕੋਈ ਸਮਾਂ ਸੀ ਜਦੋਂ ਮੁਗਲਾਂ ਦੇ ਨਾਲ ਜੰਗਾਂ ਹੋਈਆਂ, ਕੋਈ ਸਮਾਂ ਸੀ ਜਦੋਂ ਅੰਗਰੇਜ਼ਾਂ ਦੇ ਨਾਲ ਜੰਗਾਂ ਹੋਈਆਂ, ਕੋਈ ਸਮਾਂ ਸੀ ਜਦੋਂ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਵੀ ਜੰਗਾਂ ਹੋਈਆਂ। ਤੋ ਸਰਕਾਰਾਂ ਬਦਲਦੀਆਂ ਰਹੀਆਂ, ਕੌਮਾਂ ਬਦਲਦੀਆਂ ਰਹੀਆਂ, ਪਰ ਸਿੰਘ ਉਸੇ ਤਰ੍ਹਾਂ ਦੇ ਨਾਲ ਅੱਜ ਤੱਕ ਲੜ ਰਿਹਾ, ਉਸੇ ਤਰ੍ਹਾਂ ਦੇ ਨਾਲ ਸਾਹਮਣਾ ਕਰ ਰਿਹਾ। ਇਹ ਕਿਹਦਾ ਸਾਹਮਣਾ ਕੀਤਾ ਜਾ ਰਿਹਾ? ਸਰਕਾਰਾਂ ਤੇ ਬਦਲ ਗਈਆਂ, ਸਰਕਾਰਾਂ ਤੇ ਛੱਡਿਆ, ਕੌਮਾਂ ਵੀ ਬਦਲ ਗਈਆਂ, ਪਰ ਸਿੰਘ ਦਾ ਜਿਤਨਾ ਵੀ ਇਹ ਜੰਗ ਹੈ, ਜੋ ਵੀ ਸਿੰਘ ਹਥਿਆਰ ਚੱਕਦਾ ਹੈ, ਉਹ ਕਿਸੇ ਕੌਮ ਦੇ ਵਿਰੁੱਧ ਜਾਂ ਕਿਸੇ ਧਰਮ ਦੇ ਵਿਰੁੱਧ ਨਹੀਂ, ਉਹ ਸਿਰਫ ਅਤਿਆਚਾਰ ਦੇ ਵਿਰੁੱਧ ਚੱਕਦਾ। ਤੋ ਜਿਹੜੀ ਵੀ ਕੌਮ, ਜਿਹੜਾ ਵੀ ਧਰਮ, ਉਹ ਅੱਤਵਾਦੀ ਹੋ ਜਾਂਦਾ ਏ, ਉਹ ਹਿਰਦੇ ਦੇ ਵਿੱਚ ਕਈ ਤਰ੍ਹਾਂ ਦੀ ਈਰਖਾ ਰੱਖਦਾ ਏ, ਜ਼ਾਲਮ ਹੋ ਜਾਂਦਾ। ਔਰ ਬਹੁਤ ਸਾਰੀਆਂ ਸਰਕਾਰਾਂ ਨੇ ਜਦੋਂ ਸਰਕਾਰ ਬਣਦੀ ਏ ਤੇ ਜ਼ਾਲਮ ਹੋ ਜਾਂਦੀ ਏ। ਤਖ਼ਤ ਹੈ ਇਸ ਤਰ੍ਹਾਂ ਦੀ ਇੱਕ ਤਾਕਤ, ਜਿਹਦੇ ਤੇ ਬੈਠਣ ਦੇ ਨਾਲ ਇੱਦਾਂ ਕਹਿ ਲਈਏ ਹਰ ਕਿਸੇ ਦਾ ਹਿਰਦਾ ਜਿਹੜਾ ਏ, ਉਹ ਹੰਕਾਰ ਦੇ ਨਾਲ ਭਰ ਜਾਂਦਾ ਏ। ਤਖ਼ਤ ਉਹ ਚੀਜ਼ ਹੈ ਜਿਹਦੇ ਤੇ ਬੈਠਣ ਦੇ ਨਾਲ ਮਨੁੱਖ ਹਲਕਾਇਆ ਹੋ ਜਾਂਦਾ। ਤਕਰੀਬਨ ਇਹ ਇਸ ਤਰ੍ਹਾਂ ਦੀ, ਕੋਈ ਕੋਈ ਬਚ ਜਾਂਦਾ ਹੈ, ਮਹਾਰਾਜਾ ਰਣਜੀਤ ਸਿੰਘ ਜੀ ਵਰਗਾ, ਰਾਜੇ ਜਨਕ ਵਰਗਾ, ਕੋਈ ਕੋਈ ਬਚਦਾ, ਨਹੀਂ ਤੇ ਤਕਰੀਬਨ ਤਖ਼ਤ ਦੇ ਉੱਪਰ ਬੈਠਣ ਦੇ ਨਾਲ ਮਨੁੱਖ ਹਲਕਾਏ ਕੁੱਤੇ ਵਰਗਾ ਹੋ ਜਾਂਦਾ। ਔਰ ਫਿਰ ਹਲਕਾਏ ਕੁੱਤੇ ਨੂੰ ਮਾਰਨਾ ਕੋਈ ਗੁਨਾਹ ਨਹੀਂ ਹੈ, ਕੋਈ ਪਾਪ ਨਹੀਂ। ਤੋ ਕਲਗੀਧਰ ਪਿਤਾ ਮਹਾਰਾਜ ਜਾਂ ਸਿੰਘ ਜਿਤਨੇ ਵੀ ਇਹ ਸ਼ਸਤਰ ਚੱਕਦੇ ਨੇ, ਜਿਤਨੇ ਵੀ ਮਨੁੱਖਾਂ ਦੇ ਤਾਈਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਮਾਰਿਆ ਗਿਆ, ਬਾਹਰ ਮੁਗਲਾਂ ਦੇ ਤਾਈਂ ਪਹਾੜੀ ਰਾਜੇ, ਜਾਂ ਅਨੰਦਪੁਰ ਸਾਹਿਬ ਦੀਆਂ ਜੰਗਾਂ ਨੇ, ਭੰਗਾਣੀ ਦਾ ਜੰਗ ਹੈ, ਨਦੌਣ ਦਾ ਜੰਗ ਹੈ, ਫਿਰ ਚਾਰ ਜੰਗਾਂ ਛੇਵੇਂ ਸਤਿਗੁਰੂ ਮਹਾਰਾਜ ਵੀ ਕਰਦੇ ਨੇ, ਇਹ ਸਾਰੀਆਂ ਜੰਗਾਂ ਇੱਦਾਂ ਕਹਿ ਲਈਏ ਹਲਕਾਏ ਕੁੱਤਿਆਂ ਦੇ ਵਿਰੁੱਧ ਕੀਤੀਆਂ ਗਈਆਂ। ਉਹ ਮਨੁੱਖ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਜੀਣਾ ਔਖਾ ਕਰ ਦਿੱਤਾ ਆਮ ਉਮਤ ਦਾ, ਆਮ ਪ੍ਰਜਾ ਦਾ, ਆਮ ਸੰਸਾਰ ਦਾ ਜੀਣਾ ਔਖਾ ਕਰ ਦਿੱਤਾ, ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਮਨੁੱਖਾਂ ਦੇ ਤਾਈਂ ਫਿਰ ਖਤਮ ਕੀਤਾ। ਫਿਰ ਸਤਿਗੁਰੂ ਮਹਾਰਾਜ ਸ਼ਸਤਰ ਚੱਕਦੇ ਨੇ। ਜਦੋਂ ਸੱਚ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਵੇ, ਫਿਰ ਸ਼ਸਤਰ ਚੁੱਕਣਾ ਗੁਰਮਤ ਦੇ ਵਿੱਚ ਬਿਲਕੁਲ ਜਾਇਜ਼। ਤੋ ਹਿੰਸਾ ਆਮ ਤੌਰ ਤੇ ਜੇਕਰ ਕਿਸੇ ਨੂੰ ਦੁੱਖ ਦੇਣ ਦੇ ਲਈ ਕੀਤੀ ਜਾ ਰਹੀ ਹੈ, ਕਿਸੇ ਗਰੀਬ ਤੇ, ਕਿਸੇ ਮਜ਼ਲੂਮ ਤੇ ਸ਼ਸਤਰ ਚੁੱਕਿਆ ਜਾ ਰਿਹਾ, ਇਹਨੂੰ ਕਹਿੰਦੇ ਨੇ ਹਿੰਸਾ। ਔਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹ ਕਰਮਾਂ ਦੀ ਹਿੰਸਾ, ਇਹ ਸਰੀਰ ਕਰਕੇ ਹਿੰਸਾ ਕੀਤੀ ਹੁੰਦੀ ਹੈ। ਫਿਰ ਦੂਸਰਾ ਹੁੰਦਾ ਹੈ ਮਨ ਕਰਕੇ ਕੀਤੀ ਹੋਈ ਹਿੰਸਾ, ਮਨ ਦੇ ਵਿੱਚ ਕਿਸੇ ਦਾ ਮਾੜਾ ਸੋਚਣਾ, ਮਨ ਦੇ ਕਰਕੇ ਕਿਸੇ ਦੀ ਇੱਜ਼ਤ ਆਬਰੂ ਦੇ ਬਾਰੇ, ਕਿਸੇ ਦੇ ਜਾਣ ਦੇ ਬਾਰੇ, ਕਿਸੇ ਦੇ ਧਨ ਦੌਲਤ ਦੇ ਬਾਰੇ ਮਾੜਾ ਸੋਚਣਾ, ਇਹਨੂੰ ਮਨ ਦੀ ਹਿੰਸਾ ਕਹਿੰਦੇ ਨੇ। ਫਿਰ ਮਨ ਦੇ ਵਿੱਚ ਵੀ ਨਹੀਂ ਹੈ, ਸਮਾਂ ਬਣ ਗਿਆ ਹੈ, ਇਹ ਬਾਹਰ ਵੀ ਪ੍ਰਗਟ ਕਰ ਸਕਦਾ, ਐਸੇ ਬੋਲ ਨੇ ਅਗਲੇ ਨੂੰ ਬੇਇੱਜ਼ਤ ਕਰ ਸਕਦੇ ਨੇ। ਦੋ ਬੋਲ ਮੁੱਖ ਤੋਂ ਬੋਲੇ, ਅਗਲੇ ਦੀ ਬਦਨਾਮੀ ਹੋ ਗਈ ਹੈ, ਬੇਇੱਜ਼ਤੀ ਹੋ ਗਈ ਹੈ। ਚਾਰ ਬੰਦੇ ਖੜੇ ਸਨ, ਦੋ ਗਾਲਾਂ ਕੱਢ ਦਿੱਤੀਆਂ ਨੇ, ਅਗਲੇ ਦੀ ਬੜੀ ਬੇਇੱਜ਼ਤੀ ਹੋ ਗਈ। ਤੋ ਬੋਲਾਂ ਦੇ ਨਾਲ ਅਗਲੇ ਦੀ ਇੱਜ਼ਤ ਆਬਰੂ ਨੂੰ ਖਤਮ ਕੀਤਾ ਜਾ ਸਕਦਾ, ਲੁੱਟਿਆ ਜਾ ਸਕਦਾ। ਫਿਰ ਦੋ ਬੋਲ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਨਾਲ ਅਗਲੇ ਦਾ ਸੁੱਖ ਚੈਨ ਸਭ ਕੁਝ ਖੋਇਆ ਜਾ ਸਕਦਾ। ਬੜਾ ਪ੍ਰਸੰਨ ਹੋ ਕੇ ਖੁਸ਼ੀ ਦੇ ਨਾਲ ਕਿਸੇ ਨਾਲ ਗੱਲ ਕਰਦਾ ਸੀ, ਦੋ ਬੋਲ ਇਸ ਤਰ੍ਹਾਂ ਦੇ ਬੋਲੇ ਨੇ, ਅਗਲਾ ਕ੍ਰੋਧਿਤ ਹੋ ਗਿਆ, ਉਹਦੀ ਸਾਰੀ ਖੁਸ਼ੀ, ਉਹਦਾ ਸਾਰਾ ਆਨੰਦ ਸੁੱਖ ਖੋ ਲਿਆ। ਤੋ ਬੋਲਾਂ ਦੇ ਨਾਲ ਵੀ ਮਨੁੱਖ ਖੋ ਸਕਦਾ, ਮਨੁੱਖ ਕੇਵਲ ਹੱਥਾਂ ਦੇ ਨਾਲ ਜਾਂ ਹਥਿਆਰ ਦੇ ਨਾਲ ਹੀ ਨਹੀਂ ਖੋ ਸਕਦਾ, ਮਨੁੱਖ ਬੋਲਾਂ ਦੇ ਨਾਲ ਵੀ, ਦੋ ਬੋਲ ਹੀ ਬੋਲੇ ਨੇ ਤੇ ਅਗਲੇ ਦਾ ਸਾਰਾ ਸੁੱਖ ਆਨੰਦ ਖੋ ਲਿਆ, ਅਗਲੇ ਦੀ ਇੱਜ਼ਤ ਆਬਰੂ ਖਤਮ ਕਰ ਦਿੱਤੀ। ਤੋ ਇਹ ਬੋਲਾਂ ਦੇ ਕਰਕੇ ਹਿੰਸਾ ਕਰਨੀ, ਬੋਲਾਂ ਦੇ ਕਰਕੇ ਅਗਲੇ ਤੇ ਹਮਲਾ ਕਰਨਾ। ਸਤਿਗੁਰੂ ਕਿਰਪਾ ਕਰਦੇ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਹੰਸ ਦੀ ਵਿਚਾਰ ਦਾਸ ਨੇ ਕੁਝ ਸਮਾਂ ਆਪ ਜੀ ਦੇ ਸਾਹਮਣੇ ਰੱਖੀ ਏ, ਇਹ ਅਗਲੀਆਂ ਤਿੰਨ ਵਿਚਾਰਾਂ ਰਹਿੰਦੀਆਂ ਨੇ। ਕਿਧਰੇ ਫਿਰ ਇਸ ਤਰ੍ਹਾਂ ਦਾ ਸ਼ਬਦ ਆਇਆ ਤੇ ਦਾਸ ਅਗਲੀ ਵਿਚਾਰ ਵੀ ਰੱਖੇਗਾ। ਹੰਸ ਹਿੰਸਾ ਕਰਨੀ, ਸਤਿਗੁਰੂ ਕਹਿੰਦੇ ਨੇ ਇਹ ਹਿੰਸਾ ਦੀ ਨਦੀ ਸਾਰਿਆਂ ਦੇ ਅੰਦਰ ਵਗ ਰਹੀ ਹੈ। ਫਿਰ ਹੰਸ ਹੇਤ, ਹੇਤ ਕਹਿੰਦੇ ਨੇ ਮੋਹ ਦੇ ਤਾਂ, ਹਿੰਸਾ ਦੂਸਰੇ ਤੇ ਹੁੰਦੀ ਏ, ਮੋਹ ਆਪਣਿਆਂ ਦੇ ਨਾਲ ਹੁੰਦਾ। ਤੋ ਬਹੁਤ ਸਾਰੇ ਮਨੁੱਖ ਹਿੰਸਾ ਦੀ ਨਦੀ ਦੇ ਵਿੱਚ ਡੁੱਬ ਗਏ ਨੇ, ਭਾਵ ਦੂਸਰਿਆਂ ਦੀ ਵਿਰੋਧਤਾ ਕਰਦਿਆਂ ਹੋਇਆਂ ਖਤਮ ਹੋ ਗਏ। ਬਹੁਤ ਸਾਰੇ ਮਨੁੱਖ ਆਪਣਿਆਂ ਦੇ ਮੋਹ ਦੇ ਵਿੱਚ ਖਤਮ ਹੋ ਗਏ ਨੇ। ਬੜੇ ਬੜੇ ਸੂਰਬੀਰ ਮਹਾਂਬਲੀ ਰਾਜੇ, ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਦੀ ਸੈਨਾ ਨੂੰ ਜਿੱਤ ਲਿਆ, ਪਰ ਉਹ ਮੋਹ ਦੇ ਸਾਗਰ ਦੇ ਵਿੱਚ ਡੁੱਬ ਗਏ, ਮੋਹ ਦੀ ਨਦੀ ਦੇ ਵਿੱਚ ਡੁੱਬ ਗਏ। ਅਰਜਨ ਵਰਗੇ ਮਹਾਂਭਾਰਤ ਦੇ ਮਹਾਰਥੀ ਯੋਧੇ, ਜਿਨ੍ਹਾਂ ਨੇ ਮਹਾਂਭਾਰਤ ਦਾ ਜੰਗ ਜਿੱਤ ਲਿਆ ਹੈ, ਜੋ ਘੁੰਮਦੀ ਹੋਈ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰ ਸਕਦਾ ਹੈ, ਇਸ ਤਰ੍ਹਾਂ ਦਾ ਅਰਜਨ ਵੀ ਮੋਹ ਦੇ ਸਾਗਰ ਦੇ ਵਿੱਚ, ਮੋਹ ਦੀ ਨਦੀ ਦੇ ਵਿੱਚ ਡੁੱਬਾ, ਉਹਦਾ ਪੁੱਤਰ ਮਾਰਿਆ ਜਾਂਦਾ ਹੈ ਮਹਾਂਭਾਰਤ ਦੇ ਜੰਗ ਦੇ ਵਿੱਚ। ਅਰਜਨ ਰੋ ਰੋ ਕੇ ਪਾਗਲ ਹੋ ਜਾਂਦਾ, ਹਾਲਾਂਕਿ ਸ੍ਰੀ ਕ੍ਰਿਸ਼ਨ ਉਸਨੂੰ ਗੀਤਾ ਦਾ ਗਿਆਨ ਦੇ ਚੁੱਕੇ ਨੇ, ਗੀਤਾ ਉਹਨੇ ਸੁਣ ਲਈ ਹੈ ਸ੍ਰੀ ਕ੍ਰਿਸ਼ਨ ਜੀ ਦੇ ਮੁੱਖ ਤੋਂ, ਪਰ ਫਿਰ ਵੀ ਹਿਰਦੇ ਦੇ ਵਿੱਚ ਮੋਹ ਉਸਦੇ ਇਤਨਾ ਹੈ, ਉਹ ਪੁੱਤਰ ਦੀ ਮੌਤ, ਅਭਿਮਨੂ ਦੀ ਮੌਤ ਤੇ ਬੜਾ ਵਿਰਲਾਪ ਕਰਦਾ ਰੋਂਦਾ। ਇੱਥੋਂ ਤੱਕ ਉਹਨੇ ਪਰਨ ਕੀਤਾ ਸੀ, ਜਿਸ ਕਰਕੇ ਮੇਰੇ ਪੁੱਤਰ ਅਭਿਮਨੂ ਦੀ ਮੌਤ ਹੋਈ ਏ, ਉਸ ਜੈਦਰਥ ਨੂੰ ਮੈਂ ਕੱਲ੍ਹ ਦਾ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਖਤਮ ਕਰ ਦਿਆਂਗਾ, ਜੇ ਮੈਂ ਨਾ ਕਰ ਸਕਿਆ ਤੇ ਫਿਰ ਮੈਂ ਆਤਮ ਹੱਤਿਆ ਕਰ ਲਵਾਂਗਾ। ਇਤਨਾ ਪੁੱਤਰ ਦੇ ਮੋਹ ਦੇ ਵਿੱਚ ਫਸਿਆ ਹੋਇਆ, ਇਤਨਾ ਪੁੱਤਰ ਦੇ ਮੋਹ ਦੇ ਅਧੀਨ। ਤੋ ਚਾਹੇ ਉਹਨੇ ਬੜੀ ਸੈਨਾ ਨੂੰ ਜਿੱਤਿਆ, ਮਹਾਂਭਾਰਤ ਦੇ ਜੰਗ ਨੂੰ ਜਿੱਤਿਆ, ਪਰ ਹਿਰਦੇ ਦੇ ਵਿੱਚ ਮੋਹ ਦੀ ਨਦੀ ਉਸੇ ਤਰ੍ਹਾਂ ਦੇ ਨਾਲ, ਮੋਹ ਦੀ ਨਦੀ ਦੇ ਵਿੱਚ ਡੁੱਬਾ ਹੋਇਆ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਹੰਸ ਹਿੰਸਾ ਕਰਨੀ, ਇਹ ਇੱਕ ਨਦੀ, ਅਤਿਆਚਾਰੀ ਹੋ ਸਕਦਾ ਹੈ ਮਨੁੱਖ, ਜ਼ਾਲਮ ਹੋ ਸਕਦਾ ਹੈ, ਫਿਰ ਕੋਈ ਮੋਹ ਦੇ ਵਿੱਚ ਡੁੱਬ ਸਕਦਾ ਹੈ ਆਪਣਿਆਂ ਦੇ ਪਿਆਰ ਦੇ ਵਿੱਚ। ਹੰਸ ਹੇਤ ਲੋਭ, ਫਿਰ ਮਨੁੱਖ ਲੋਭੀ ਹੋ ਸਕਦਾ ਹੈ, ਲੋਭ ਵੀ ਇੱਕ ਨਦੀ ਹੈ। ਫਿਰ ਚੌਥੀ ਸਤਿਗੁਰੂ ਦੱਸਦੇ ਨੇ ਕੋਪ, ਗੁੱਸਾ, ਕ੍ਰੋਧਿਤ ਹੋ ਜਾਣਾ, ਔਰ ਕ੍ਰੋਧ ਵੀ ਇੱਕ ਨਦੀ ਹੈ, ਇਹਦੇ ਵਿੱਚ ਵੀ ਮਨੁੱਖ ਡੁੱਬਾ ਹੋਇਆ। ਇਹ ਚਾਰ ਨਦੀਆਂ ਨੇ ਹਰ ਕਿਸੇ ਦੇ ਹਿਰਦੇ ਦੇ ਵਿੱਚ ਤਕਰੀਬਨ ਵਗ ਰਹੀਆਂ ਨੇ, ਕਈਆਂ ਦੇ ਹਿਰਦੇ ਦੇ ਵਿੱਚ ਇੱਕ ਹੈ, ਕਿਸੇ ਦੇ ਦੋ ਹੈ, ਕਿਸੇ ਦੇ ਤਿੰਨ ਹੈ, ਤੇ ਕੋਈ ਤੇ ਇਤਨੇ ਮਾੜੇ ਭਾਗਾਂ ਵਾਲਾ ਵੀ ਹੈ, ਚਾਰੇ ਵਗ ਰਹੀਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਚਾਰ ਨਦੀਆਂ ਨੇ ਜੋ ਅੱਗ ਦੀਆਂ ਬਲ ਰਹੀਆਂ ਨੇ, ਵਿਕਾਰਾਂ ਦੀਆਂ ਨਦੀਆਂ ਵਗ ਰਹੀਆਂ ਨੇ। ਪਵਹੇ ਦੱਜੇ ਨਾਨਕਾ, ਜਿਹੜਾ ਇਹਨਾਂ ਨਦੀਆਂ ਦੇ ਵਿੱਚ ਪੈਂਦਾ ਹੈ, ਔਰ ਸਾਰੀ ਦੁਨੀਆਂ ਪਈ ਹੋਈ, ਕੋਈ ਕਿਸੇ ਦੇ ਵਿੱਚ, ਕੋਈ ਮੋਹ ਦੇ ਵਿੱਚ, ਕੋਈ ਲੋਭ ਦੇ ਵਿੱਚ, ਕੋਈ ਕ੍ਰੋਧਿਤ ਹੋਇਆ ਹੈ, ਕੋਈ ਅਗਲੇ ਦੀ ਹੱਤਿਆ ਕਰਦਾ ਪਿਆ, ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਬਚਨਾ ਕਰਕੇ, ਕਿਸੇ ਨੂੰ ਮਾੜਾ ਬੋਲ ਦੇਣਾ ਵੀ ਇਸ ਨਦੀ ਦੇ ਵਿੱਚ ਡੁੱਬ ਜਾਣਾ, ਕਿਸੇ ਦੇ ਬਾਰੇ ਮਾੜਾ ਸੋਚਣਾ ਵੀ ਇਸ ਨਦੀ ਦੇ ਵਿੱਚ ਡੁੱਬੇ ਹੋਏ ਦੀ ਪਹਿਚਾਣ। ਇਹ ਡੁੱਬੇ ਹੋਏ ਦੀ ਪਹਿਚਾਣ ਕੀ? ਅਗਲੇ ਦੇ ਬਾਰੇ ਮਾੜਾ ਸੋਚ ਰਿਹਾ, ਅਗਲੇ ਨੂੰ ਮਾੜਾ ਬੋਲ ਰਿਹਾ, ਅਗਲੇ ਦਾ ਮਾੜਾ ਕਰ ਰਿਹਾ। ਤੂੰ ਜੋ ਕਿਸੇ ਦਾ ਮਾੜਾ ਕਰ ਰਿਹਾ ਜਾਂ ਸੋਚ ਰਿਹਾ ਜਾਂ ਬੋਲ ਰਿਹਾ ਹੈ, ਸਤਿਗੁਰੂ ਕਹਿੰਦੇ ਨੇ ਇਹ ਤੇ ਹਿੰਸਾ ਦੀ ਨਦੀ ਦੇ ਵਿੱਚ ਗੋਤੇ ਖਾ ਰਿਹਾ। ਤੇ ਐਸਾ ਕਿਹੜਾ ਮਨੁੱਖ ਹੈ ਜਿਹਨੇ ਕਦੇ ਕਿਸੇ ਦੇ ਬਾਰੇ ਮਾੜਾ ਨਾ ਕੀਤਾ ਹੋਵੇ? ਚਲੋ ਇਹ ਹੋ ਸਕਦਾ ਹੈ ਉਹ ਹੱਥਾਂ ਪੈਰਾਂ ਦੇ ਨਾਲ ਕਿਸੇ ਦੀ ਬੁਰਾਈ ਨਾ ਕਰੇ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕਦੇ ਕਿਸੇ ਨੇ ਕਿਸੇ ਬਾਰੇ ਮਾੜਾ ਸੋਚਿਆ ਵੀ ਨਾ ਹੋਵੇ ਜਾਂ ਕਦੇ ਕਿਸੇ ਨੇ ਕਿਸੇ ਨੂੰ ਮਾੜਾ ਬੋਲਿਆ ਵੀ ਨਾ ਹੋਵੇ? ਤੂੰ ਮਾੜਾ ਬੋਲਣਾ ਵੀ ਗੁਨਾਹ, ਮਾੜਾ ਸੋਚਣਾ ਗੁਨਾਹ, ਮਾੜਾ ਕਰਨਾ ਵੀ ਗੁਨਾਹ। ਇਹਨਾਂ ਨਦੀਆਂ ਦੇ ਵਿੱਚ ਸਾਰੇ ਡੁੱਬੇ ਹੋਏ ਨੇ, ਪਰ ਸਤਿਗੁਰੂ ਅੱਜ ਦੇ ਇਸ ਸ਼ਬਦ ਦੇ ਵਿੱਚ ਬਿਆਨ ਕਰਦੇ ਨੇ, ਮੈਂ ਇਸ ਨਦੀਆਂ ਨੂੰ ਤਾਰ ਲਿਆ, ਮੈਂ ਇਸ ਨਦੀਆਂ ਦੇ ਉੱਪਰੋਂ ਦੀ ਤੈਰ ਕੇ ਲੰਘ ਗਿਆ, ਔਰ ਐਸਾ ਲੰਘਿਆ ਹਾਂ ਕਿ ਸਤਿਗੁਰੂ ਕਹਿੰਦੇ ਨੇ ਮੇਰਾ ਪੈਰ ਵੀ ਗਿੱਲਾ ਨਹੀਂ ਹੋਇਆ। ਲੋਕ ਤੇ ਡੁੱਬ ਗਏ ਨੇ ਇਹਨਾਂ ਨਦੀਆਂ ਦੇ ਵਿੱਚ, ਗੋਤੇ ਖਾ ਰਹੇ ਨੇ, ਮੇਰਾ ਤੇ ਪੈਰ ਵੀ ਗਿੱਲਾ ਨਹੀਂ ਹੋਇਆ। ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਇਲਾਹੀ ਬੋਲ ਨੇ, ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ, ਮੈਂ ਇਸ ਨਦੀ ਨੂੰ ਤੈਰ ਲਿਆ ਹੈ ਔਰ ਮੇਰਾ ਪੈਰ, ਖੋਜ ਕਹਿੰਦੇ ਨੇ ਪੈਰ ਦੇ ਤਾਂ, ਜਿਵੇਂ ਪੈਰਾਂ ਦੇ ਨਿਸ਼ਾਨਾਂ ਦੇ ਨਾਲ ਪੁਰਾਣੇ ਦਿਨਾਂ ਦੇ ਵਿੱਚ ਖੋਜ ਕੀਤੀ ਜਾਂਦੀ ਸੀ, ਕਿਸੇ ਨੇ ਕੋਈ ਚੋਰੀ ਕਰਨੀ ਤੇ ਉਹਦੇ ਪੈਰਾਂ ਦੇ ਨਿਸ਼ਾਨ ਲੱਭ ਕੇ ਅਗਲੇ ਨੂੰ ਖੋਜਣਾ, ਭਾਲ ਕਰਨੀ ਚੋਰ ਦੀ, ਤੋ ਖੋਜ ਦਾ ਮਤਲਬ ਪੈਰਾਂ ਦੇ ਨਿਸ਼ਾਨ। ਸਤਿਗੁਰੂ ਕਹਿੰਦੇ ਨੇ ਮੇਰਾ ਪੈਰ ਵੀ ਖੁਭਦਾ ਨਹੀਂ, ਮੰਝ ਮੁਹੱਬਤ ਤੇਰੀ, ਇਹਦਾ ਕਾਰਨ ਹੈ ਕਿ ਇਹ ਪਰਮਾਤਮਾ ਤੇਰਾ ਪਿਆਰ, ਤੇਰੀ ਮੁਹੱਬਤ ਮੇਰੇ ਹਿਰਦੇ ਦੇ ਵਿੱਚ, ਤੇਰਾ ਪਿਆਰ ਮੈਨੂੰ ਸੰਸਾਰ ਦੇ ਨਦੀਆਂ ਦੇ ਵਿੱਚ, ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੰਦਾ। ਤੋ ਸਹਿਚਰਨੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ, ਐ ਪ੍ਰਭੂ ਤੇਰੀ ਕਿਰਪਾ ਦੇ ਸਦਕਾ, ਤੇਰੇ ਪਿਆਰ ਦੇ ਸਦਕਾ ਮੇਰਾ ਹਿਰਦਾ ਸ਼ਾਂਤ ਹੋ ਗਿਆ ਹੈ, ਔਰ ਤੇਰਾ ਨਾਮ, ਤੇਰਾ ਇਹ ਪਿਆਰ ਮੇਰੇ ਲਈ ਤੁਲਹਾ ਹੈ, ਮੇਰੇ ਲਈ ਬੇੜੀ ਹੈ, ਜਿਹਦੇ ਵਿੱਚ ਬੈਠ ਕੇ ਮੈਂ ਇਹ ਸੰਸਾਰ ਦੀਆਂ ਨਦੀਆਂ ਪਾਰ ਕੀਤੀਆਂ ਨੇ। ਮਹੱਲਾ ਪੰਜਵਾਂ, ਜਿਨ੍ਹਾਂ ਦਿਸੰਦੜਿਆ ਦੁਰਮਤ ਵੰਨੈ ਮਿੱਤਰ ਅਸਾਡੜੇ ਸੇ, ਕੁਝ ਇਸ ਤਰ੍ਹਾਂ ਦੇ ਮਹਾਂਪੁਰਖ, ਇਸ ਤਰ੍ਹਾਂ ਦੀਆਂ ਮਹਾਨ ਆਤਮਾਵਾਂ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਹਿਰਦੇ ਦੇ ਵਿੱਚੋਂ ਵਿਕਾਰ, ਹਿਰਦੇ ਦੇ ਵਿੱਚੋਂ ਖੋਟੀ ਮਤ ਦੂਰ ਹੋ ਜਾਂਦੀ ਏ, ਸਤਿਗੁਰੂ ਕਹਿੰਦੇ ਨੇ ਉਹ ਸਾਡੇ ਮਿੱਤਰ ਨੇ, ਉਹ ਸਾਡੇ ਸੱਜਣ ਨੇ। ਹੋ ਟੂ ਢੇਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇਈ, ਪਰ ਇਸ ਤਰ੍ਹਾਂ ਦੇ ਮਹਾਂਪੁਰਖ, ਇਸ ਤਰ੍ਹਾਂ ਦੀਆਂ ਮਹਾਨ ਆਤਮਾਵਾਂ, ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਹੀ ਅਗਲੇ ਤੇ ਅਸਰ ਹੋਵੇ, ਜਿਨ੍ਹਾਂ ਦੇ ਦਰਸ਼ਨ ਹੀ ਅਗਲੇ ਨੂੰ ਪ੍ਰਭਾਵਿਤ ਕਰਨ, ਸਤਿਗੁਰੂ ਕਹਿੰਦੇ ਨੇ ਮੈਂ ਸਾਰੇ ਸੰਸਾਰ ਦੇ ਵਿੱਚ ਫਿਰ ਕੇ ਦੇਖਿਆ ਹੈ ਇਸ ਤਰ੍ਹਾਂ ਦੇ ਮਨੁੱਖ ਕਿਧਰੇ ਕਿਧਰੇ, ਕੋਈ ਕੋਈ ਟਾਵਾਂ ਟਾਵਾਂ ਲੱਭਦਾ ਹੈ। ਪੌੜੀ ਆਵੇ ਸਾਹਿਬ ਚਿੱਤ ਤੇਰਿਆ ਭਗਤਾ ਡਿੱਠਿਆ, ਐ ਪ੍ਰਭੂ ਤੇਰੇ ਭਗਤ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਜਿਨ੍ਹਾਂ ਨੂੰ ਦੇਖਣ ਦੇ ਨਾਲ ਹੀ ਤੇਰੀ ਯਾਦ ਆਉਂਦੀ ਹੈ, ਔਰ ਜਿਹਨੂੰ ਦੇਖਣ ਦੇ ਨਾਲ, ਜਿਹਦੇ ਦਰਸ਼ਨ ਕਰਨ ਦੇ ਨਾਲ ਹੀ ਤੇਰੀ ਯਾਦ ਆਉਂਦੀ ਹੈ। ਮਹਾਰਾਜ ਕਹਿੰਦੇ ਨੇ ਬਸ ਉਹੀ ਸੰਤ, ਉਹੀ ਭਗਤ, ਸੰਤ ਦੀ ਭਗਤ ਦੀ ਪਹਿਚਾਣ ਜਿਹਦੇ ਦਰਸ਼ਨ ਕਰਨ ਦੇ ਨਾਲ, ਜਿਹਨੂੰ ਦੇਖਣ ਦੇ ਨਾਲ ਹੀ ਪਰਮਾਤਮਾ ਚੇਤੇ ਆਵੇ। ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ, ਇਸ ਤਰ੍ਹਾਂ ਦੇ ਸਾਧੂ, ਇਸ ਤਰ੍ਹਾਂ ਦੇ ਸੰਤ ਭਗਤਾਂ ਦੀ ਸੰਗਤ ਦੇ ਵਿੱਚ ਵਸਣ ਦੇ ਨਾਲ, ਬੈਠਣ ਦੇ ਨਾਲ ਮਨੁੱਖ ਦੇ ਹਿਰਦੇ ਦੀ ਵਿਕਾਰਾਂ ਦੀ ਮੈਲ, ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਜਨਮ ਮਰਨ ਪਉ ਕੱਟੀਐ ਜਨ ਕਾ ਸ਼ਬਦ ਜਪ, ਜੋ ਸੰਤ ਮਹਾਂਪੁਰਖ ਉਪਦੇਸ਼ ਕਰਦੇ ਨੇ, ਕਥਾ ਕਹਾਣੀਆਂ ਸੁਣਾਉਂਦੇ ਨੇ, ਉਹ ਜੋ ਨਾਮ ਦੇ ਬਾਰੇ ਦੱਸਦੇ ਨੇ, ਉਹਨੂੰ ਸੁਣਨ ਦੇ ਨਾਲ, ਉਹਨੂੰ ਧਾਰਨ ਕਰਨ ਦੇ ਨਾਲ, ਮੰਨਣ ਦੇ ਨਾਲ ਮਨੁੱਖ ਦਾ ਜਨਮ ਮਰਨ ਦਾ ਜਿਹੜਾ ਡਰ ਹੈ ਉਹ ਦੂਰ ਹੋ ਜਾਂਦਾ ਹੈ, ਕੱਟਿਆ ਜਾਂਦਾ ਹੈ। ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ, ਜੋ ਪਰਮਾਤਮਾ ਵਾਹਿਗੁਰੂ ਦੇ ਪਿਆਰ ਵਾਲੇ, ਬੰਦਗੀ ਵਾਲੀਆਂ ਰੂਹਾਂ ਨੇ, ਸੰਤ ਜਨ ਨੇ, ਸਾਧੂ ਨੇ, ਭਗਤ ਨੇ, ਉਹ ਮਨੁੱਖ ਦੇ ਜਿਹੜੇ ਬੰਧਨ ਨੇ ਵਿਕਾਰਾਂ ਦੇ, ਉਹਨਾਂ ਨੂੰ ਕੱਟ ਦਿੰਦੇ ਨੇ, ਬੰਧਨਾਂ ਤੋਂ ਖੋਲ੍ਹ ਕੇ ਆਜ਼ਾਦ ਕਰ ਦਿੰਦੇ ਨੇ। ਦੂਤ ਸਭ ਜਾ ਹੀ ਸ਼ਪ, ਔਰ ਸੰਤਾਂ ਦੀ ਸੰਗਤ ਦੇ ਵਿੱਚ ਆਉਣ ਦੇ ਨਾਲ ਮਨ ਦੇ ਵਿੱਚ ਜਿਹੜੇ ਦੂਤ ਨੇ, ਵਿਕਾਰ ਨੇ, ਉਹ ਛਿਪ ਜਾਂਦੇ ਨੇ, ਭਾਵ ਦੂਰ ਹੋ ਜਾਂਦੇ ਨੇ। ਤਿਸ ਸਿਓ ਲਾਈਅਨ ਰੰਗ ਜਿਸ ਦੀ ਸਭ ਧਾਰੀਆ, ਸੰਤਾਂ ਦੀ ਸੰਗਤ ਦੇ ਨਾਲ ਇਹ ਅਸਰ ਹੁੰਦਾ ਹੈ, ਇਹ ਤਾਕਤ ਮਿਲਦੀ ਹੈ, ਮਨੁੱਖ ਦਾ ਉਹਦੇ ਨਾਲ ਪਿਆਰ ਲੱਗਦਾ ਹੈ, ਉਹਦੇ ਨਾਲ ਨੇੜਤਾ ਹੁੰਦੀ ਹੈ, ਜਿਸਦਾ ਧਾਰਿਆ ਹੋਇਆ, ਜਿਸਦਾ ਬਣਾਇਆ ਹੋਇਆ ਇਹ ਸਾਰਾ ਸੰਸਾਰ, ਜਿਸਦੇ ਆਸਰੇ ਤੇ ਇਹ ਸਾਰਾ ਸੰਸਾਰ ਖੜਾ ਹੈ, ਉਸਦੇ ਨਾਲ ਪਿਆਰ ਲੱਗਦਾ ਹੈ ਸੰਤਾਂ ਦੀ ਸੰਗਤ ਦੇ ਵਿੱਚ ਆਉਣ ਦੇ ਨਾਲ। ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ, ਉਹ ਪਰਿਪੂਰਨ ਪਰਮਾਤਮਾ ਜੋ ਅਗਮ ਅਪਾਰ ਹੈ, ਮਨ ਬਾਣੀ ਦੀ ਪਹੁੰਚ ਤੋਂ ਪਰੇ ਹੈ, ਵੱਡਿਆਂ ਤੋਂ ਵੱਡਾ, ਉੱਚਿਆਂ ਤੋਂ ਉੱਚਾ ਹੈ, ਜਿਸ ਦਾ ਅਸਥਾਨ ਇਸ ਤਰ੍ਹਾਂ ਦਾ ਹੈ, ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈ ਹੈ, ਦਿਨ ਰਾਤ ਐਸੇ ਉੱਚੇ ਤੋਂ ਉੱਚੇ ਅਗਮ ਅਪਾਰ ਪਰਮਾਤਮਾ ਨੂੰ ਹੱਥ ਜੋੜ ਕੇ, ਸਿਰ ਝੁਕਾ ਕੇ, ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਦਿਨ ਰਾਤ ਧਿਆਉਣਾ ਚਾਹੀਦਾ ਹੈ, ਦਿਨ ਰਾਤ ਉਸਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈ ਹੈ, ਪਰ ਐਸੇ ਸੰਤ, ਐਸੇ ਭਗਤ ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਖੋਟੀ ਮਤ ਨਾਸ ਹੁੰਦੀ ਹੈ ਔਰ ਪਰਮਾਤਮਾ ਵਾਹਿਗੁਰੂ ਯਾਦ ਆਉਂਦਾ ਹੈ, ਉਹਨਾਂ ਦੀ ਸੰਗਤ ਆਪਣੀ ਮਿਹਨਤ ਦੇ ਨਾਲ, ਆਪਣੀ ਸਿਆਣਪ ਦੇ ਨਾਲ ਨਹੀਂ, ਇਹ ਤਾਂ ਉਹ ਆਪ ਦਇਆ ਕਰੇ, ਉਹ ਆਪ ਕਿਰਪਾ ਕਰੇ। ਇਸ ਤਰ੍ਹਾਂ ਦੇ ਸਾਧੂਆਂ ਦਾ, ਇਸ ਤਰ੍ਹਾਂ ਦੇ ਭਗਤਾਂ ਦਾ ਸੰਗ ਹੁੰਦਾ ਹੈ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ, ਇਸ ਤਰ੍ਹਾਂ ਦੇ ਸਾਧੂ ਸੰਤਾਂ ਦੀ ਸੰਗਤ ਸਾਰਿਆਂ ਦੇ ਤਾਂ ਬਖਸ਼ਿਸ਼ ਕਰਨ, ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ। ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈ ਐ, ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।